अमृत बाणी तत् बखाणी ज्ञान ध्यान विचाई गुरमुख आखी गुरमुख जाती सुरती कर्म त्याई अमृत बाणी तत्व खाणी ज्ञान ध्यान विच आई गुरमुख आखी गुरमुख जाती सुरती कर्म त्याई हुकम साज हुकम विच रखै हुकम अंदर वेखै नानक अगों मैं टुटै तां को लिखिया लिखै हुकम साज हुकम विच रखै हुकम अंदर वेखै नानक अगों मैं टुटै तां को लिखिया लिखै वाहिगुरू जी का खालसा वाहिगुरू जी की फतेह। गरीब नवाज सतगुरु सच्चे पातशाह सर्व कला समर्थ श्री गुरु ग्रंथ साहिब सच्चे पातशाह जी दी पावन पवित्र हजूरी विच पहुंच के नमस्कार करके आप जी ने अपने मस्तक नूं भागशाली बनाया है। गुरु अंगद देव पातशाह जी दे इस श्लोक विच जो कि आपां कल भी विचारिया सी गुरु अंगद देव जी ने बाणी दी व्याख्या कीती हजूर ने बचन किते संसार विच कई बोलियां हन कई भाषावां हन कई ज्ञान हन पर वो सारे ज्ञान बंदे दे मन द्वारा पैदा होए ने मन विचों आए ने बुद्धि विचों आए ने उन्हां दी पहुंच आत्मा तक नहीं है। किसी का ज्ञान किसी पोथी विचों आया किसी का ज्ञान उदे मन विचों आया जां बुद्धि विचों आया पर जिहड़ी तुरकी बाणी है ये कित्थों उचारण कीती गई। अज सतगुरु ने बचन किते कहिंदे इहदे दो थां ने ज्ञान ध्यान विच आई ਇਹ ਗਿਆਨ ਤੇ ਧਿਆਨ ਦੀ ਅਵਸਥਾ ਦੇ ਵਿੱਚੋਂ ਬਾਣੀ ਪੈਦਾ ਹੋਈ ਹੈ। ਜਦੋਂ ਧਿਆਨ ਜੁੜਿਆ ਸ਼ਬਦ ਨਾਲ ਤਾਂ ਉਹਦੇ ਵਿੱਚ ਜਿਹੜਾ ਗਿਆਨ ਸੀ ਜਿਹੜਾ ਅਹਿਸਾਸ ਸੀ ਜਿਹੜਾ ਤਜਰਬਾ ਹੋਇਆ ਉਹਨੂੰ ਗੁਰੂ ਸਾਹਿਬ ਨੇ ਇੱਥੇ ਗਿਆਨ ਕਿਹਾ ਹੈ। ਤਾਂ ਸਾਰੇ ਗਿਆਨ ਮਨ ਵਿੱਚੋਂ ਆਏ ਨੇ ਪਰ ਬਾਣੀ ਜਿਹੜੀ ਹੈ ਉਦੋਂ ਪੈਦਾ ਹੋਈ ਜਦੋਂ ਮਨ ਪਾਸੇ ਹੋ ਗਿਆ ਵਿੱਚੋਂ ਹੁਣ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਜਿਵੇਂ ਇਉਂ ਕਹਿ ਲਈਏ ਕਿ ਬਾਣੀ ਉਹਨਾਂ ਵਿੱਚੋਂ ਪੈਦਾ ਹੋਈ ਜਿਨ੍ਹਾਂ ਨੇ ਆਪਣੇ ਆਪ ਨੂੰ ਇੱਕ ਸਾਜ ਬਣਾ ਲਿਆ ਜਿਵੇਂ ਸਾਜੀ ਸਾਜ ਨੂੰ ਵਜਾਉਂਦਾ। ਇਹ ਗੱਲ ਠੀਕ ਹੈ ਕਿ ਸੰਗੀਤ ਤੇ ਸਾਜ ਵਿੱਚੋਂ ਨਿਕਲਦਾ, ਬੰਸਰੀ ਵਿੱਚੋਂ, ਜਾਂ ਹਾਰਮੋਨੀਅਮ ਹੈ, ਜਾਂ ਕੋਈ ਸਿਤਾਰ ਹੈ, ਜਾਂ ਕੋਈ ਗੁਰੂ ਕੇ ਸਵਾਰਿਓ ਰਬਾਬ ਹੈ, ਸਾਜ ਤੇ ਉਹਦੇ ਵਿੱਚੋਂ ਨਿਕਲੇਗਾ, ਸਾਜ ਦੇ ਵਿੱਚੋਂ ਧੁਨਾਂ ਨਿਕਲਣਗੀਆਂ, ਸੰਗੀਤ ਨਿਕਲੇਗਾ। ਪਰ ਗੱਲ ਇਹ ਹੈ ਵੀ ਉਹ ਸਾਜ ਤੇ ਕਿਸੇ ਵਜਾਉਣ ਵਾਲੇ ਦੇ ਅੱਗੇ ਪਿਆ ਹੋਇਆ ਹੈ, ਉਹਨੇ ਉਂਗਲਾਂ ਫੇਰਨੀਆਂ ਨੇ, ਜਿਵੇਂ ਦੀਆਂ ਫੇਰੇਗਾ ਉਵੇਂ ਦਾ ਵੱਜ ਜਾਏਗਾ, ਉਹਦਾ ਆਪਣਾ ਨਹੀਂ। ਬਸ ਉਸ ਸਾਜ ਵਿੱਚ ਇੱਕੋ ਹੀ ਖਾਸੀਅਤ ਹੈ, ਧਿਆਨ ਦਿਓ, ਸਿੱਖ ਦੀ ਜ਼ਿੰਦਗੀ ਵਿੱਚ ਇੱਕੋ ਹੀ ਖਾਸੀਅਤ ਹੈ, ਹੋਰ ਕੋਈ ਨਹੀਂ। ਉਹ ਆਪ ਨਹੀਂ ਵੱਜਦਾ, ਆਪ ਨਹੀਂ ਬੋਲਦਾ, ਆਪ ਨਹੀਂ ਵੇਖਦਾ। ਬਸ ਜਿਵੇਂ ਸਾਜ ਪਹਿਲਾਂ ਇੱਕ ਲੱਕੜ ਸੀ, ਉਸ ਲੱਕੜ ਨੇ ਆਪਣੇ ਆਪ ਨੂੰ ਕਾਰੀਗਰ ਦੇ ਅੱਗੇ ਸਮਰਪਿਤ ਕਰ ਦਿੱਤਾ ਕਿ ਲਓ ਮੈਂ ਤੁਹਾਡੇ ਕੋਲ ਪਈ ਹਾਂ, ਇਹਨੂੰ ਜਿੱਧਰ ਦਾ ਮਰਜ਼ੀ ਚੀਰ ਲਓ, ਕੋਈ ਨਾ ਨੁੱਕਰ ਨਹੀਂ। ਇਹਨੂੰ ਕਹਿੰਦੇ ਨੇ ਸਿੱਖੀ ਦੀ ਆਰੰਭਤਾ ਇੱਥੋਂ ਹੁੰਦੀ ਹੈ ਕਿ ਜਦੋਂ ਸਿੱਖ ਆਪਣਾ ਤਨ, ਪਹਿਲਾਂ ਤੇ ਇਕੱਲੇ ਤਨ ਦੀ ਗੱਲ ਹੀ ਠੀਕ ਹੈ, ਕਿਉਂਕਿ ਮਨ ਤੇ ਬੜੀ ਦੂਰ ਦੀ ਗੱਲ ਹੈ, ਨਹੀਂ ਤੇ ਬੰਦਾ ਧੋਖਾ ਦੇ ਜਾਂਦਾ। ਉਹ ਕਹਿੰਦਾ ਮਨ ਸੌਂਪ ਦਿੱਤਾ ਗੁਰੂ ਨੂੰ, ਬਸ ਛੱਡੋ ਮਨ ਦੀ ਗੱਲ, ਪਹਿਲਾਂ ਤਨ ਸੌਂਪੀਏ, ਦਿਸੇ ਤਾਂ ਸਹੀ ਸੌਂਪਿਆ ਹੈ ਕਿ ਨਹੀਂ, ਮਨ ਦੀ ਗੱਲ ਬਾਅਦ ਵਿੱਚ। ਉਹ ਕਿਹੜਾ ਦੂਸਰੇ ਦਾ ਵਿਸ਼ਾ, ਉਹ ਤੇ ਬੰਦੇ ਦਾ ਇੱਕ ਆਪਣਾ ਖੁਫੀਆ ਹਿੱਸਾ ਜ਼ਿੰਦਗੀ ਦਾ, ਦੂਸਰਾ ਨਹੀਂ ਵੇਖ ਸਕਦਾ ਮਨ ਸੌਂਪਿਆ ਕਿ ਨਹੀਂ। ਪਹਿਲਾਂ ਤੇ ਸਰੀਰ ਤੋਂ ਦਿਸੇਗਾ ਨਾ ਵੀ ਇਹ ਸਿੱਖ ਹੈ ਕਿ ਨਹੀਂ, ਇਹਨੇ ਸਰੀਰ ਵੀ ਗੁਰੂ ਨੂੰ ਦਿੱਤਾ ਹੈ ਕਿ ਨਹੀਂ। ਤਾਂ ਗੱਲ ਪਹਿਲਾਂ ਤਨ ਤੋਂ ਸ਼ੁਰੂ ਹੋਵੇਗੀ, ਸਰੀਰ ਤੋਂ, ਬਾਅਦ ਵਿੱਚ ਹੈ ਮਨ ਤੇ ਧਨ, ਜੋ ਵੀ ਹੈ ਬਾਅਦ ਵਿੱਚ। ਇਸ ਕਰਕੇ ਉਸ ਲੱਕੜ ਨੇ ਸਾਜ, ਉਸ ਸੰਗੀਤ ਨਹੀਂ ਨਿਕਲਦਾ ਉਹਦੇ ਵਿੱਚੋਂ, ਬਸ ਉਹਦੀ ਇੱਕ ਘਾਲਣਾ ਸੀ ਕਿ ਉਹਨੇ ਆਪਣਾ ਆਪ ਕਾਰੀਗਰ ਦੇ ਸਾਹਮਣੇ ਰੱਖ ਦਿੱਤਾ, ਲੈ ਜਿੱਧਰ ਦੇ ਮਰਜ਼ੀ ਸੁਰਾਖ ਕੱਢ ਦੇ। ਜਿਵੇਂ ਪਹਿਲਾਂ ਬਾਂਸ ਸੀ, ਕਬੀਰ ਜੀ ਨੇ ਇੱਕ ਬਚਨ ਵੀ ਕੀਤਾ ਹੈ, ਉਹਨਾਂ ਨੇ ਇੱਕ ਬੜਾ ਪਿਆਰਾ ਬਚਨ ਕੀਤਾ, ਕਿਉਂਕਿ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਸਾਰਾ ਕੁਝ ਤੇ ਗੁਰੂ ਨੇ ਕਰਨਾ ਹੈ। ਉਹਨਾਂ ਨੇ ਇੱਕ ਉਦਾਹਰਣ ਦਿੱਤੀ, ਕਹਿਣ ਲੱਗੇ ਤੁਸੀਂ ਵੇਖਿਆ ਹੋਵੇਗਾ ਬੰਸਰੀ ਕਿੰਨੀ ਸੁੰਦਰ ਵੱਜਦੀ ਹੈ, ਪਰ ਉਹ ਬੰਸਰੀ ਜਿਹੜੀ ਹੈ ਪਹਿਲਾਂ ਬਾਂਸ ਸੀ, ਉਹਦੇ ਵਿੱਚ ਇੱਕੋ ਹੀ ਸੁਰਾਖ ਸੀ, ਇੱਕ ਪਾਸਿਓ ਫੂਕ ਮਾਰੋ ਤੇ ਦੂਜੇ ਪਾਸਿਓ ਨਿਕਲ ਜਾਂਦੀ ਸੀ, ਕੋਈ ਸੰਗੀਤ ਨਹੀਂ ਸੀ ਨਿਕਲਦਾ, ਕਿਸੇ ਕੰਮ ਦੀ ਨਹੀਂ ਸੀ ਬਿਲਕੁਲ। ਤੇ ਭਗਤ ਜੀ ਨੇ ਬਚਨ ਕੀਤੇ, ਉਹ ਬੰਦਾ ਬਾਂਸ ਵਰਗਾ ਹੈ ਜਿਹੜਾ ਗੁਰੂ ਨੂੰ ਆਪਣਾ ਆਪ ਨਹੀਂ ਸੌਂਪਦਾ। ਫਿਰ ਉਹ ਬਾਂਸ ਜਿਹੜਾ ਹੈ, ਪੋਰੀ ਜਿਹੜੀ ਬਾਂਸ ਦੀ ਛੋਟੀ ਜਿਹੀ, ਕਾਰੀਗਰ ਕੋਲ ਆ ਗਈ ਤੇ ਉਹਨੇ ਉਹਦੇ ਵਿੱਚ ਸੁਰਾਖ ਕੱਢੇ, ਤੇ ਜਦੋਂ ਸੁਰਾਖ ਨਿਕਲਣ, ਤੁਹਾਨੂੰ ਪਤਾ ਦਰਦ ਤੇ ਹੁੰਦੀ ਹੋਈ ਹੈ। ਇਸ ਕਰਕੇ ਸਿੱਖੀ ਕੁਝ ਦਰਦ ਦਾ ਵੀ ਹਿੱਸਾ ਹੈ, ਇਹਦੇ ਵਿੱਚ ਕੋਈ ਪੀੜਾ ਵੀ ਹੈ, ਕਿਉਂਕਿ ਜਦੋਂ ਵੀ ਕੋਈ ਚੀਜ਼ ਨਵੀਂ ਬਣਦੀ ਉਹ ਪੀੜਾ ਦੇ ਵਿੱਚੋਂ ਲੰਘ ਕੇ ਬਣਦੀ ਹੈ, ਦਰਦ ਉਹਨੂੰ ਸਹਿਣਾ ਹੀ ਪੈਂਦਾ, ਸੱਟਾਂ ਉਹਨੂੰ ਸਹਿਣੀਆਂ ਪੈਂਦੀਆਂ ਨੇ। ਉਸ ਬੰਸਰੀ ਨੇ ਆਪਣੇ ਆਪ ਨੂੰ ਜਦੋਂ ਸੌਂਪਿਆ ਤੇ ਕਾਰੀਗਰ ਨੇ ਉਹਦੇ ਵਿੱਚ ਸੁਰਾਖ ਕੱਢੇ, ਫਿਰ ਉਹਦਾ ਅੱਗੋਂ ਮੂੰਹ ਵੀ ਬੰਦ ਕਰ ਦਿੱਤਾ, ਸੱਤ ਸੁਰਾਖ ਕੱਢ ਦਿੱਤੇ, ਹੁਣ ਉਹ ਹੀ ਬਾਂਸ ਵੱਜਦਾ। ਪਹਿਲਾਂ ਉਹ ਬਾਂਸ ਸੀ ਇਕੱਲਾ, ਤੇ ਕਬੀਰ ਜੀ ਨੇ ਬਚਨ ਕੀਤੇ, ਕਹਿੰਦੇ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗਈ ਜੋ ਬਾਂਸ ਵਜਾਈਐ ਫੂਕ। ਜਿਵੇਂ ਬਾਂਸ ਵਿੱਚ ਫੂਕ ਮਾਰੀ ਜਾਓ, ਇੱਕ ਪਾਸਿਓਂ ਪਾਈ ਤੇ ਦੂਜੇ ਪਾਸਿਓਂ ਨਿਕਲ ਗਈ, ਸੰਗੀਤ ਕੋਈ ਨਾ ਬਣਿਆ, ਰਾਗ ਕੋਈ ਨਾ ਨਿਕਲਿਆ। ਫਿਰ ਉਹਨੇ ਵਿੱਚ ਜਦੋਂ ਕਾਰੀਗਰਤਾ ਆ ਗਈ, ਨਿਪੁੰਨਤਾ ਆ ਗਈ, ਸੁਰਾਖ ਨਿਕਲ ਆਏ, ਤੇ ਫਿਰ ਵਜਾਉਣ ਵਾਲਾ ਵੀ ਹੋਰ, ਬੰਸਰੀ ਨਹੀਂ ਵੱਜਦੀ, ਉਹ ਕਦੀ ਨਹੀਂ ਦਾਵਾ ਕਰੇਗੀ ਮੈਂ ਵੱਜਣੀ ਆ। ਬਸ ਇਸ ਤਰ੍ਹਾਂ ਦਾ ਕੁਝ ਜੋੜ ਮੇਲਾ ਜਿਹਾ ਗੁਰੂ ਤੇ ਸਿੱਖ ਦੇ ਜੀਵਨ ਦਾ, ਇਹਨੂੰ ਸਮਝਣਾ ਬਹੁਤਾ ਔਖਾ ਵੀ ਨਹੀਂ ਤੇ ਬਹੁਤਾ ਸੌਖਾ ਵੀ ਨਹੀਂ। ਸਿੱਖ ਤੇ ਗੁਰੂ ਦਾ ਜੋੜ ਇਸ ਤਰ੍ਹਾਂ ਦਾ ਜਿਵੇਂ ਬੰਸਰੀ ਦਾ ਤੇ ਕਾਰੀਗਰ ਦਾ ਤੇ ਵਜਾਉਣ ਵਾਲੇ ਦਾ, ਤਿੰਨ ਚੀਜ਼ਾਂ ਦਾ। ਉਹ ਆਪਣੇ ਆਪ ਨੂੰ ਸੌਂਪੇ, ਕਾਰੀਗਰ ਉਹਦੇ ਵਿੱਚ ਆਪਣੀ ਕਾਰੀਗਰਤਾ ਭਰ ਦੇਵੇ, ਸੁਰਾਖ ਕੱਢ ਦੇਵੇ, ਤੇ ਫਿਰ ਸੰਗੀਤਕਾਰ ਉਹਨੂੰ ਲਾ ਕੇ ਮੂੰਹ ਤੇ ਉਂਗਲਾਂ ਰੱਖੇ ਸੁਰਾਖਾਂ ਤੇ, ਫਿਰ ਉਹਦੇ ਵਿੱਚੋਂ ਨਿਕਲੇਗੀ ਸੁਰ, ਨਿਕਲੇਗੀ ਉਹਦੇ ਵਿੱਚੋਂ ਸੰਗੀਤ ਨਿਕਲੇਗਾ। ਇਸ ਤਰ੍ਹਾਂ ਜਦੋਂ ਕੋਈ ਮਨੁੱਖ ਆਪਣੀ ਜ਼ਿੰਦਗੀ ਗੁਰੂ ਨੂੰ ਸੌਂਪਦਾ ਹੈ, ਧਿਆਨ ਦਿਓ, ਜਿੰਨਾ ਚਿਰ ਨਹੀਂ ਸੌਂਪਿਆ ਕੋਈ ਸੁਰਾਖ ਨਹੀਂ ਨਿਕਲੇਗਾ, ਕੋਈ ਸੰਗੀਤ ਨਹੀਂ ਨਿਕਲੇਗਾ। ਵੈਸੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਬਚਨ ਕਿਹਾ ਕਿ ਬੰਦੇ ਨੂੰ ਜਨਮ ਦਿੱਤਾ ਰੱਬ ਨੇ ਕਾਹਦੇ ਵਾਸਤੇ, ਇੱਕ ਉਹਨੇ ਸੁਰਤਾਲ ਦੇ ਵਿੱਚ ਗੀਤ ਗਾਉਣਾ, ਸੁਰਤਾਲ ਵਿੱਚ ਇਸ ਇੱਥੇ ਭੇਜਿਆ ਤਾਂ ਗਿਆ ਵੀ ਪਹਿਲਾਂ ਸਿੱਖ ਇੱਥੋਂ ਸਿੱਖ ਵੀ ਜ਼ਿੰਦਗੀ ਦਾ ਗੀਤ ਕਿਵੇਂ ਗਾਉਣਾ, ਔਰ ਜਦੋਂ ਜ਼ਿੰਦਗੀ ਦਾ ਗੀਤ ਗਾਉਣਾ ਹੈ ਤਾਂ ਉਹਦੇ ਵਾਸਤੇ ਪਹਿਲਾਂ ਸਿੱਖ, ਜੇ ਤੇ ਤੂੰ ਸੁਰ ਤਾਲ ਨੂੰ ਠੀਕ ਕਰ ਗਿਆ ਤੇ ਫਿਰ ਤਾਂ ਤੂੰ ਬਣ ਜਾਏਗਾ ਸੁਰ। ਗੁਰਬਾਣੀ ਵਿੱਚ ਸੁਰ ਨੂੰ ਆਖਿਆ ਦੇਵਤਾ, ਤੁਸੀਂ ਆਨੰਦ ਸਾਹਿਬ ਪੜ੍ਹਦੇ ਹੋ, ਗੁਰੂ ਅਮਰਦਾਸ ਜੀ ਕਹਿੰਦੇ ਨੇ ਸੁਰ ਨਰ, ਕੁਝ ਨਰ ਜਿਹੜੇ ਨੇ ਸੁਰ ਹੋ ਜਾਂਦੇ ਨੇ, ਸੁਰ ਦਾ ਮਤਲਬ ਤਰਤੀਬ ਆ ਜਾਂਦੀ ਉਹਨਾਂ ਵਿੱਚ, ਸੁਰ ਨਰ ਮੁੰਨ ਜਨ ਅੰਮ੍ਰਿਤ ਖੋਜ ਦੇ, ਇਹ ਸਾਰੇ ਲੋਕ ਕੀ ਖੋਜ ਰਹੇ ਨੇ ਇਹ ਹੁਣ ਅਸੀਂ ਵੇਖਣਾ। ਗੁਰੂ ਸਾਹਿਬ ਨੇ ਤੇ ਨਾਂ ਇਹਨਾਂ ਸਾਰਿਆਂ ਦਾ ਨਾਂ ਲੈ ਦਿੱਤਾ ਵੀ ਇਹਨਾਂ ਨੂੰ ਖੋਜਣਾ ਕੀ ਚਾਹੀਦਾ। ਸੁਰ ਦੇ ਅਰਥ ਨੇ ਦੇਵਤੇ, ਨਰ ਦੇ ਅਰਥ ਨੇ ਮਨੁੱਖ, ਮੁੰਨ ਜਨ, ਜਨ ਦਾ ਅਰਥ ਹੈ ਸੇਵਕ, ਮੁੰਨ ਦਾ ਅਰਥ ਹੈ ਮੁਨੀ। ਇਹਨਾਂ ਨੂੰ ਕੀ ਕਰਨਾ ਚਾਹੀਦਾ, ਕਾਹਦੀ ਖੋਜ ਕਰਨੀ ਚਾਹੀਦੀ? ਕਹਿੰਦੇ ਅੰਮ੍ਰਿਤ ਖੋਜ ਦੇ, ਇਹਨਾਂ ਨੂੰ ਅੰਮ੍ਰਿਤ ਖੋਜਣਾ ਚਾਹੀਦਾ, ਜਾਂ ਕੁਝ ਖੋਜ ਰਹੇ ਨੇ ਭਾਗਾਂ ਵਾਲੇ। ਸੋ ਅੰਮ੍ਰਿਤ ਗੁਰ ਤੇ ਪਾਇਆ, ਇਹਦੇ ਤੋਂ ਪਹਿਲਾਂ ਇੱਕ ਬਚਨ ਕੀਤਾ ਕਿ ਫਿਰੈ ਜਿਉਂ ਬੇਤਾਲਿਆ, ਕੁਝ ਲੋਕ ਜਿਹੜੇ ਬੇਤਾਲੇ ਨੇ ਉਹਨਾਂ ਨੂੰ ਸੁਰ ਵਿੱਚ ਜਿਉਣਾ ਨਹੀਂ ਆਉਂਦਾ, ਉਹਨਾਂ ਦੀ ਜ਼ਿੰਦਗੀ ਸੁਰ ਸਾਜ ਵਿੱਚ ਨਹੀਂ ਹੈ, ਉਹਦੇ ਤੋਂ ਰਹਿਤ ਹੈ। ਤਾਂ ਕਹਿਣ ਤੋਂ ਭਾਵ ਕੀ ਕਿ ਗੁਰੂ ਤੇ ਸਿੱਖ ਦਾ ਮੇਲ ਹੈ ਸਾਜ ਅਤੇ ਸਾਜ ਦੇ ਵਜਾਉਣ ਵਾਲੇ ਦਾ। ਗੁਰੂ ਸਾਹਿਬ ਨੇ ਬਚਨ ਕੀਤਾ, ਕਹਿੰਦੇ ਬਾਣੀ ਉਹਨਾਂ ਵਿੱਚ ਉਹਨਾਂ ਦੇ ਰਾਹੀਂ ਪ੍ਰਗਟ ਹੋਈ ਧਰਤੀ ਤੇ, ਗਿਆਨ ਧਿਆਨ ਵਿੱਚ ਆਈ ਉਹਨਾਂ ਸਰੀਰਾਂ ਦੇ ਰਾਹੀਂ ਰੱਬ ਬੋਲ ਪਿਆ। ਵੈਸੇ ਤਾਂ ਸਿੱਧਾ ਬੋਲ ਨਹੀਂ ਸਕਦਾ ਉਹ, ਤੇ ਗੁਰਬਾਣੀ ਨੂੰ ਜਦੋਂ ਪੜ੍ਹੀਏ ਕਹਿੰਦੇ ਨੇ ਰੱਬ ਨੇ ਇਸ ਵਾਸਤੇ ਸੰਸਾਰ ਬਣਾਇਆ ਸੀ ਕਿ ਉਹ ਸੁੰਨ ਸਮਾਧੀ ਵਿੱਚ ਸੀ, ਪਹਿਲਾਂ ਨਾ ਬੋਲਦਾ ਸੀ, ਨਾ ਵਹਿੰਦਾ ਸੀ, ਨਾ ਕੁਝ ਖਾਂਦਾ ਸੀ, ਨਾ ਕੰਮ ਕਰਦਾ ਸੀ, ਨਾ ਸੋਚਦਾ ਸੀ, ਸੁੰਨ ਸਮਾਧੀ ਦੇ ਵਿੱਚ। ਯੁਗ 36 ਕੀਓ ਗੁਬਾਰ, ਪਹਿਲਾਂ ਚੁੱਪ ਸੀ ਬਿਲਕੁਲ, ਕਿਉਂਕਿ ਉਹਦੇ ਵਿੱਚ ਨਾ ਉਹਦੇ ਕੋਲ ਸਰੀਰ ਕੋਈ ਨਹੀਂ ਸੀ, ਨਿਰਾ ਆਕਾਰ ਸੀ, ਆਕਾਰ ਤੋਂ ਰਹਿਤ ਸੀ। ਉਹਨੇ ਸੋਚਿਆ ਕਿ ਮੈਨੂੰ ਬੋਲਣਾ ਚਾਹੀਦਾ ਹੈ, ਮੈਂ ਕੋਈ ਆਪਣਾ ਇਹੋ ਜਿਹਾ ਸਿਸਟਮ ਬਣਾਵਾਂ ਕਿ ਮੈਂ ਬੋਲਾਂ। ਫਿਰ ਉਹਨੇ ਸੰਸਾਰ ਰਚ ਦਿੱਤਾ, ਤੇ ਸੰਸਾਰ ਜਦੋਂ ਰਚਿਆ ਉਹਦੇ ਵਿੱਚ ਵੜ ਕੇ ਬੈਠ ਗਿਆ। ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਵਿੱਚ ਬੈਠ ਗਿਆ ਤੇ ਬਣਾਇਆ ਇਸ ਆਸ ਕਰਕੇ ਸੀ ਬੰਦੇ ਨੂੰ ਕਿ ਇਹਦੇ ਰਾਹੀਂ ਮੈਂ ਬੋਲਾਂਗਾ, ਇਹਦੇ ਰਾਹੀਂ ਬਾਹਰ ਵੇਖਾਂਗਾ, ਇਹਦੇ ਰਾਹੀਂ ਕੁਝ ਸਵਾਦ ਚੱਖਾਂਗਾ ਖਾਣ ਦਾ, ਕੁਝ ਸੁਣਾਂਗਾ, ਕੋਈ ਕੰਮ ਕਰਾਂਗਾ ਇਹਦੇ ਰਾਹੀਂ। ਤਾਂ ਹੀ ਉਹਨੂੰ ਸਿਰਜਣਹਾਰ ਕਿਹਾ। ਤੁਸੀਂ ਬਾਣੀ ਵਿੱਚ ਸ਼ਬਦ ਸੁਣੋਗੇ ਕਿ ਪਰਮਾਤਮਾ ਨੂੰ ਸਿਰਜਣਹਾਰ ਕਿਹਾ ਹੈ। ਸਿਰਜਣਹਾਰ ਦਾ ਮਤਲਬ ਜਿਹੜਾ ਜਿਵੇਂ ਕੋਈ ਕਾਰੀਗਰ ਮਕਾਨ ਬਣਾਉਂਦਾ ਉਹਨੂੰ ਕਹਿੰਦੇ ਮਕਾਨ ਸਿਰਜ ਰਿਹਾ, ਕਰਤਾ ਹੈ, ਕੰਮ ਕਰ ਰਿਹਾ। ਪਰਮਾਤਮਾ ਕੰਮ ਕਰਨਾ ਚਾਹੁੰਦਾ ਸੀ, ਪਰ ਜਿਉਂ ਜਿਉਂ ਬੰਦੇ ਦੇ ਮਨ ਦਾ ਵਿਕਾਸ ਹੋਇਆ, ਮਨ ਵੱਡਾ ਹੋ ਗਿਆ, ਤੇ ਮਨ ਨੇ ਪਰਮਾਤਮਾ ਨੂੰ ਅੰਦਰੋਂ ਇਨਕਾਰ ਕਰ ਦਿੱਤਾ, ਕਹਿਣ ਲੱਗਾ ਤੂੰ ਨਹੀਂ ਬੋਲ ਸਕਦਾ, ਹੁਣ ਮੈਂ ਬੋਲਾਂਗਾ। ਅੰਦਰ ਇੱਕ ਮਨ ਸੀ ਨਾ ਛੋਟਾ ਜਿਹਾ ਦਿੱਤਾ, ਤੇ ਮਨ ਨੂੰ ਅਧਿਕਾਰ ਜ਼ਿਆਦਾ ਦੇ ਦਿੱਤੇ ਬੰਦੇ ਨੇ। ਮਨ ਨੇ ਕਿਹਾ ਤੂੰ ਨਹੀਂ ਬੋਲ ਸਕਦਾ। ਮਨ ਤੇ ਕੱਲਾ ਇਸ ਤਰ੍ਹਾਂ ਸੀ ਜਿਵੇਂ ਤੁਸੀਂ ਦੀਵਾਨ ਵਿੱਚ ਆਉਂਦੇ ਹੋ ਤੇ ਇੱਥੇ ਇੱਕ ਕਿਸੇ ਨੇ ਆ ਕੇ ਵਖਿਆਨ ਕਰਨਾ ਹੁੰਦਾ 2 ਘੰਟੇ, ਤੇ ਇੱਕ ਨੂੰ ਆਪਾਂ ਕਹਿੰਦੇ ਹਾਂ ਜਿਹੜਾ ਸਟੇਜ ਸੈਕਟਰੀ ਹੈ, ਜਿਹਨੇ ਸਟੇਜ ਦਾ ਸੰਚਾਲਨ ਕਰਨਾ ਹੈ, ਉਹਨੇ ਬੋਲਣਾ ਵੀ ਹੁਣ ਇਹ ਕਿੰਨਾ ਚਿਰ ਬੋਲਣਗੇ। ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਸਟੇਜ ਸੈਕਟਰੀ ਜਿਹੜਾ ਹੈ ਉਹ ਬੋਲਣ ਵਾਲੇ ਦਾ ਟਾਈਮ ਆਪ ਖਾ ਜਾਂਦਾ ਹੈ, ਆਪ ਖਾ ਜਾਂਦਾ ਤੇ ਉਹਨੂੰ ਬੋਲਣ ਨਹੀਂ ਦਿੰਦਾ। ਮਨ ਜਿਹੜਾ ਸੀ ਸਾਡਾ ਜਾਂ ਸਾਡੀ ਹਉਮੈ ਸੀ, ਉਹ ਤੇ ਕੇਵਲ ਸੰਚਾਲਕ ਸੀ ਸਰੀਰ ਦੀ, ਇਸ ਸਰੀਰ ਦੀ ਸੈਕਟਰੀ ਸੀ ਮਨ ਸਾਡਾ। ਪਰ ਸੈਕਟਰੀ ਨੇ ਕਿਹਾ ਹੁਣ ਬੁਲਾਰੇ ਨੂੰ ਨਹੀਂ ਬੋਲਣ ਦੇਣਾ, ਰੱਬ ਨੂੰ ਨਹੀਂ ਬੋਲਣ ਦੇਣਾ, ਲਗਾਤਾਰ ਮੈਂ ਹੀ ਬੋਲਾਂਗਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਮਨ ਅੰਤਰ ਸਭ ਕੋਈ ਬੋਲੈ, ਮਨ ਵਿੱਚ ਸਾਰੇ ਲੋਕ ਬੋਲ ਰਹੇ ਨੇ। ਆ ਚੁੱਪ ਕਰਾ ਦੇ ਉਹਨਾਂ ਨੂੰ। ਮਨ ਅੰਤਰ ਸਭ ਕੋਈ ਬੋਲੈ, ਚਲੋ ਮਨ ਵਿੱਚ ਕੋਈ ਬੋਲੇ ਚਲੋ ਫਿਰ ਵੀ ਸਰ ਜਾਏ। ਹੁਣ ਇੱਧਰ ਪਤਾ ਨਹੀਂ, ਮੈਨੂੰ ਸਮਝ ਨਹੀਂ ਆ ਰਹੀ ਵੀ ਇੱਥੇ ਦਰਬਾਰ ਦੇ ਵਿੱਚ ਬੈਠ ਕੇ ਕਿਹੜਾ ਸਰੀਰ ਹੈ, ਇਹ ਵਾਰ ਵਾਰ ਕਹਿਣਾ ਵੀ ਨਹੀਂ ਚੰਗਾ ਲੱਗਦਾ, ਪਰ ਇੰਨੇ ਦਿਨਾਂ ਤੋਂ ਸਮਝ ਨਹੀਂ ਆਈ ਵੀ ਇਹਨੇ ਹੁਣ ਇੱਕ ਵਿਚਾਰ ਚੱਲਦੀ ਹੈ। ਜੇ ਆਪਾਂ ਬੋਲਣਾ ਹੈ ਤੇ ਬਹੁਤ ਖੁੱਲਾ ਥਾਂ ਹੈ ਬਾਹਰ, ਉੱਥੇ ਆਪਾਂ ਬਾਹਰ ਗੱਲਬਾਤ ਕਰ ਸਕਦੇ, ਕੋਈ ਵੱਡੀ ਗੱਲ ਨਹੀਂ। ਹੁਣ ਇਹ ਕੋਈ ਜੇ ਮੈਂ ਵੀ ਇੱਧਰ ਉੱਧਰ ਖਿਲਰ ਕੇ ਬੋਲਣਾ ਹੋਵੇ ਤਾਂ ਮੈਨੂੰ ਵੀ ਪਰਵਾਹ ਨਹੀਂ। ਮੇਰਾ ਇੱਕ ਮਤਲਬ ਹੈ ਵੀ ਹਜ਼ਾਰਾਂ ਲੋਕਾਂ ਨੇ ਸੁਣਨਾ ਹੈ, ਕੋਈ ਗੱਲ ਤਰਤੀਬ ਵਿੱਚ ਕਰ ਲਈਏ ਬੈਕ। ਇਸ ਲਈ ਇਹ ਬੇਨਤੀ ਹੈ ਕਿ ਇੱਥੇ ਜਿਹੜੇ ਸਰੀਰ ਆਉਂਦੇ ਨੇ ਕਿਰਪਾ ਕਰਨ, ਪਰ ਅਨੁਸ਼ਾਸਨ ਦੇ ਵਿੱਚ ਰਹਿਣ, ਕੋਈ ਇਸ ਤਰ੍ਹਾਂ ਦੀ ਬੋਲਣਾ ਚੱਲਣਾ ਜਾਂ ਮੋਬਾਈਲ ਆਦਿਕ ਨਾ ਇੱਥੇ ਚੱਲੇ ਤਾਂ ਇਹ ਧਿਆਨ ਰੱਖਣਾ ਚਾਹੀਦਾ ਹੈ। ਤਾਂ ਮੈਂ ਬੇਨਤੀ ਸਾਂਝੀ ਕਰ ਰਿਹਾ ਸੀ, ਧਿਆਨ ਦਿਓ, ਇਕਾਗਰ ਕਰੋ ਮਨ ਨੂੰ। ਤਾਂ ਬਾਣੀ ਜਿਹੜੀ ਹੈ ਉਹਨਾਂ ਭਗਤਾਂ ਦੇ ਰਾਹੀਂ ਪ੍ਰਗਟ ਹੋਈ। ਅੱਜ ਵਿਸ਼ਾ ਬਾਣੀ ਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਅੰਮ੍ਰਿਤ ਬਾਣੀ ਤਤ ਬਖਾਣੀ, ਔਰ ਸਤਿਗੁਰੂ ਨੇ ਸਭ ਤੋਂ ਜ਼ਿਆਦਾ ਪਿਆਰ ਬਾਣੀ ਨੂੰ ਕੀਤਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਕ ਬਚਨ ਕਹਿੰਦੇ ਨੇ, ਭਾਵੇਂ ਉਹਨਾਂ ਨੇ ਕਈ ਕੁਝ ਬਣਾਇਆ, ਤੁਹਾਨੂੰ ਪਤਾ ਹੈ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਸਥਾਨ ਬਣਾਏ ਨੇ, ਕਿੰਨੇ ਗੁਰਦੁਆਰੇ ਬਣਾਏ ਨੇ, ਗੁਰੂ ਧਾਮ ਬਣਾਏ ਨੇ, ਕਿੰਨੇ ਥਾਵਾਂ ਤੇ ਖੂਹ ਲਵਾਏ ਨੇ, ਕਿੰਨਾ ਕੁਝ ਕੀਤਾ, ਸਰੋਵਰ ਬਣਾਏ ਨੇ। ਪਰ ਇੱਕ ਦਿਨ ਕਿਸੇ ਨੇ ਪੁੱਛਿਆ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਤੁਹਾਨੂੰ ਇੱਥੇ ਧਰਤੀ ਵਿੱਚ ਬੜਾ ਕੁਝ ਹੈ, ਸਾਰਿਆਂ ਤੋਂ ਪਿਆਰੀ ਚੀਜ਼ ਕਿਹੜੀ ਲੱਗਦੀ, ਸਭ ਤੋਂ ਵਧੀਆ ਕੀ ਲੱਗਦਾ? ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ, ਕਹਿੰਦੇ ਸਾਨੂੰ ਸਭ ਤੋਂ ਜ਼ਿਆਦਾ ਪਿਆਰੀ ਬਾਣੀ ਲੱਗਦੀ ਹੈ। ਇਹ ਸ਼ਬਦ ਵੀ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਉਹ ਕਹਿੰਦੇ ਨੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ। ਇੱਥੇ ਅੰਮ੍ਰਿਤ ਧਾਰੀ ਦਾ ਮਤਲਬ ਬਾਣੀ ਹੈ, ਜਿਹਦੇ ਵਿੱਚ ਅੰਮ੍ਰਿਤ ਪਿਆ ਹੋਇਆ, ਕੱਢਣਾ ਸਿੱਖ ਨੇ ਆਪ ਹੈ, ਗੁਰਬਾਣੀ ਵਿੱਚ ਹੀ ਹੈ ਅੰਮ੍ਰਿਤ। ਧਿਆਨ ਦਿਓ, ਇੱਥੇ ਅੰਮ੍ਰਿਤ ਧਾਰੀ ਸ਼ਬਦ ਆਇਆ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਫਲਾਣਾ ਬੰਦਾ ਅੰਮ੍ਰਿਤ ਧਾਰੀ ਹੈ। ਅੰਮ੍ਰਿਤ ਧਾਰੀ ਕਿਵੇਂ ਹੋਇਆ, ਕਾਹਦੇ ਨਾਲ ਹੋਇਆ ਅੰਮ੍ਰਿਤ ਧਾਰੀ? ਅੰਮ੍ਰਿਤ ਧਾਰੀ ਤਾਂ ਹੋਇਆ ਕਿ ਉੱਥੇ 5 ਬਾਣੀਆਂ ਪੜੀਆਂ ਗਈਆਂ, ਉੱਥੇ ਮੂਲ ਮੰਤਰ ਪੜਿਆ ਗਿਆ, ਉੱਥੇ ਵਾਹਿਗੁਰੂ ਸ਼ਬਦ ਵਾਰ ਵਾਰ ਉਚਾਰਿਆ ਗਿਆ। ਤਾਂ ਉਹ ਅੰਮ੍ਰਿਤ ਕਾਹਦੇ ਨਾਲ ਬਣਿਆ? ਬਾਣੀ ਨਾਲ ਬਣਿਆ। ਇਸ ਕਰਕੇ ਬਾਣੀ ਤੋਂ ਬਿਨਾਂ ਜੇ ਕੋਈ ਅੰਮ੍ਰਿਤ ਧਾਰੀ ਆਪਣੇ ਆਪ ਨੂੰ ਕਹਿੰਦਾ ਤੇ ਕਿਤੇ ਕੋਈ ਗੁੱਸਾ ਨਾ ਕਰੇ, ਪਖੰਡ ਹੋ ਸਕਦਾ ਹੈ, ਖੋਜ ਲੈਣਾ ਚਾਹੀਦਾ। ਅੰਮ੍ਰਿਤ ਧਾਰੀ ਹੈ, ਬਾਣੀ ਨਹੀਂ ਪੜਦਾ। ਜਾਂ ਹੁਣ ਇੱਕ ਹੋਰ ਬਹਾਨਾ ਹੋਵੇਗਾ, ਬਾਣੀ ਪੜ੍ਹਨੀ ਨਹੀਂ ਆਉਂਦੀ, ਤਾਂ ਉਹਦਾ ਸਮਾਂ ਉਹਨਾਂ ਲਾਵੇ ਜਿੰਨਾ ਕਿ ਨਿਤਨੇਮ ਦਾ ਸਮਾਂ ਲੱਗਦਾ, ਉਹ मूल मंत्र गुर मंत्र शब्द जेड़ा उदा जाप कर सकता है या बाणी नू सुन सकता है कि बड़े साधन ने ता अमृत बाणी दे अंदर है इहदे विचों मिलना है ते एक दिन नहीं छकना सिर्फ बाणी विचों अमृत कढ़ना सिख ने उह ते एक दिन सिर्फ जाच दसी गई सी ना कलास लगी पंज प्यारियां ने गुरु ग्रंथ साहिब दी हजूरी विच कलास ला के सारी गल समझा दित्ती बई आ तुहानू कढ़ के विखाउणे अमृत किवें बनाउणा है इस तरह बनाउणा है इत्थे खंडा ते बाटा है हुण कल नूं तुसीं जाणा है ते इह पंज बाणियां उत्थे खंडे बाटे दी लोड़ नहीं पैगी शरीर नूं बना लैणा बाटा आपां कहिंदे आ ना जदों अमृत छकाया जांदा है उदों इक गल इह वी कही जांदी पक्की कराई जांदी है कि इह जिहड़ा बाटा है ना ते खंडा इहदे विच फिरदा है तुसीं इहदे वल वेखणा है वेखण दा मतलब अखां नाल वेखणा भी है और ध्यान नाल बाणी भी सुननी है ते खंडे दे फिरन दी आवाज भी तुसां सुननी है जदों अमृत दी विधि चलदी है उदों आवाज सब तो ज्यादा खंडे दा हुंदा है खंडे दी धुनी बनदी है आवाज बनदी है तुसीं इहदे विच ध्यान रखना है ਉਹ ਪ੍ਰਕਿਰਿਆ ਸਿਖਾਈ ਜਾਂਦੀ ਹੈ ਵੀ ਨਾਮ ਕਿਵੇਂ ਜਪਣਾ ਉਹਨਾਂ ਵੱਲੋਂ ਦੱਸਿਆ ਜਾਂਦਾ ਹੈ ਵੀ ਜਦੋਂ ਤੁਸੀਂ ਪੰਜ ਬਾਣੀਆਂ ਪੜ੍ਹਨੀਆਂ ਨੇ ਉਦੋਂ ਇਸ ਤਰ੍ਹਾਂ ਸਰੀਰ ਨੂੰ ਬਾਟਾ ਬਣਾਉਣਾ ਹੈ ਜਿਵੇਂ ਹੁਣ ਬਾਟੇ ਵਿੱਚ ਧਿਆਨ ਰੱਖ ਰਹੇ ਹੋ ਇਸ ਤਰ੍ਹਾਂ ਸਰੀਰ ਦੇ ਵਿੱਚ ਧਿਆਨ ਰੱਖਣਾ ਹੈ ਜਿੱਥੇ ਬਾਣੀ ਪੜ੍ਹੀ ਜਾ ਰਹੀ ਹੈ ਸਰੀਰ ਦੇ ਵਿੱਚ ਰਸਨਾ ਤੇ ਰੱਖ ਲਓ ਜਿੱਥੇ ਤੁਹਾਡਾ ਸ਼ਬਦ ਹੈ ਉੱਥੇ ਰੱਖ ਲਓ ਉਹਦੇ ਵਿੱਚ ਧਿਆਨ ਰੱਖਣਾ ਹੈ ਤੇ ਕਿਹਾ ਜਾਂਦਾ ਵੀ ਜਿਹਨੇ ਅੰਮ੍ਰਿਤ ਛਕਣਾ ਹੈ ਜੇ ਉਹਦਾ ਧਿਆਨ ਬਾਟੇ ਤੋਂ ਬਾਹਰ ਚਲਾ ਗਿਆ ਤੇ ਫਿਰ ਗੱਲ ਗਲਤ ਹੋ ਜਾਏਗੀ ਇਸ ਤਰ੍ਹਾਂ ਰੋਜ਼ ਜਦੋਂ ਸਿੱਖ ਨਿਤਨੇਮ ਕਰਦਾ ਜੇ ਉਹਦਾ ਸਰੀਰ ਵਿੱਚੋਂ ਧਿਆਨ ਪਾਸੇ ਤੁਰ ਗਿਆ ਕਿਉਂਕਿ ਸਰੀਰ ਹੀ ਪੰਜ ਬਾਣੀਆਂ ਪੜ ਰਿਹਾ ਨਾ ਤੇ ਗੱਲ ਠੀਕ ਨਹੀਂ ਰਹੇਗੀ ਤਾਂ ਹੀ ਗੁਰੂ ਅਮਰਦਾਸ ਜੀ ਨੇ ਹੋਰ ਸਪਸ਼ਟ ਕਰ ਦਿੱਤਾ ਉਹ ਕਹਿੰਦੇ ਨੇ ਇਹ ਸਰਬ ਨੂੰ ਮੇਰੇ ਹੋ ਸੱਚੈ ਸੁਣਨੈ ਨੂੰ ਪਠਾਏ ਸੱਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸਰੀਰ ਦੇ ਵਿੱਚ ਲਾਓ ਧਿਆਨ ਇਹ ਦੇਹ ਹੀ ਪਸਾਰਾ ਹੈ ਸ਼ਬਦ ਦਾ ਇਹਦੇ ਵਿੱਚ ਧਿਆਨ ਲਾਓ ਵੀ ਸ਼ਬਦ ਕਿੱਥੋਂ ਉਪਜ ਰਿਹਾ ਹੈ ਕਿੱਥੋਂ ਪੈਦਾ ਹੋ ਰਿਹਾ ਹੈ ਰਸਨਾ ਨਾਲ ਜਪੋ ਤੇ ਉਹਨੂੰ ਸੁਣੋ ਸਰੀਰ ਲਾਏ ਸੁਣੋ ਸਤ ਬਾਣੀ ਜਿੱਤ ਸੁਣੀ ਮਨ ਤਨ ਹਰਿਆ ਹੋਵਾ ਹੁਣ ਬਾਣੀ ਪਹਿਲਾਂ ਤੁਸੀਂ ਪੜ੍ਹਦੇ ਜਾਓਗੇ ਇੱਕ ਦਿਨ ਉਹ ਤੁਹਾਡੇ ਜੀਵਨ ਨੂੰ ਦੋਵਾਂ ਚੀਜ਼ਾਂ ਨੂੰ ਹਰਿਆ ਕਰੇਗੀ ਮਨ ਨੂੰ ਤੇ ਤਨ ਨੂੰ ਦੋਵਾਂ ਨੂੰ ਹਰਾ ਕਰ ਦੇਗੀ ਦੋਵੇਂ ਚੀਜ਼ਾਂ ਔਰ ਜੇ ਇਹ ਜਿਹੜਾ ਨਿਯਮ ਹੈ ਜੇ ਅੱਜ ਸਿੱਖ ਜਗਤ ਲਾਗੂ ਕਰਦਾ ਆਪਣੀ ਜ਼ਿੰਦਗੀ ਵਿੱਚ ਅਸੀਂ ਕਹਿੰਦੇ ਹਾਂ ਦੋਵਾਂ ਚੀਜ਼ਾਂ ਦੀ ਸਿੱਖੀ ਨਹੀਂ ਰਹੀ ਗੁਰੂ ਅਮਰਦਾਸ ਜੀ ਨੇ ਕਿਹਾ ਜਿੱਤ ਸੁਣੀ ਮਨ ਤਨ ਹਰਿਆ ਹੋਵਾ ਹੁਣ ਤਨ ਹਰਾ ਅਸੀਂ ਕਹਿੰਦੇ ਪਤਿਤ ਪੁਣਾ ਹੋ ਗਿਆ ਕੇਸ ਕੱਟੇ ਜਾ ਰਹੇ ਨੇ ਕਿਉਂ ਹੋਇਆ ਇਉਂ ਲੱਗਦਾ ਕਿਤੇ ਬਾਣੀ ਤੋਂ ਪਾਸੇ ਚਲਾ ਗਿਆ ਸਿੱਖ ਬਾਣੀ ਤੋਂ ਦੂਰ ਚਲਾ ਗਿਆ ਤੇ ਜੇ ਕੋਈ ਪੜ੍ਹਦਾ ਵੀ ਏ ਉਹਦੇ ਪੜ੍ਹਨ ਦੇ ਤੌਰ ਤਰੀਕੇ ਸਾਧ ਸੰਗਤ ਤੋਂ ਬਿਨਾਂ ਨੇ ਇਹ ਵੀ ਖਿਆਲ ਰੱਖਣਾ ਸਿੱਧੀ ਇਕੱਲਾ ਬਾਣੀ ਪੜ੍ਹਦਾ ਸਮਝ ਨਹੀਂ ਆਏਗੀ ਕਿਵੇਂ ਪੜ੍ਹਨੀ ਹੈ ਜੇ ਇਕੱਲੇ ਨੇ ਪੜ੍ਹ ਵੀ ਲਈ ਪ੍ਰਭਾਵ ਨਹੀਂ ਬਣੇਗਾ ਇਹ ਜਿਹੜਾ ਧਰਮ ਹੈ ਨਾ ਜਿਹੜਾ ਨਾਮ ਹੈ ਜਿਹਨੂੰ ਗੁਰਬਾਣੀ ਕਹਿੰਦੇ ਆ ਇਹਨੂੰ ਇੱਕ ਇਉਂ ਕਹਿ ਲਈਏ ਮੈਂ ਇਹਦਾ ਉਦਾਹਰਣ ਤੇ ਫਿਰ ਸਿੱਧਾ ਤੇ ਤਾਂ ਹੀ ਸਮਝ ਵਿੱਚ ਆਉਂਦੀ ਏ ਇਹਨੂੰ ਇਉਂ ਕਹੋ ਵੀ ਛੂਤ ਛਾਤ ਦੀ ਬਿਮਾਰੀ ਏ ਕਿਸੇ ਕੋਲੋਂ ਲੱਗਦੀ ਏ ਸਿੱਧੀ ਨਹੀਂ ਲੱਗਦੀ ਸਮਝ ਨਹੀਂ ਆਏਗੀ ਤੁਸੀਂ ਵਹਿੰਦੇ ਹੋ ਨਾ ਕਿਹਾ ਜਾਂਦਾ ਵੀ ਘਰ ਦੇ ਵਿੱਚ ਆਹ ਬੰਦਾ ਮਰੀਜ਼ ਹੈ ਇਹਨੂੰ ਦਮਾ ਹੈ ਇਹਨੂੰ ਟੀਵੀ ਇਹਦੇ ਕੱਪੜੇ ਨਾ ਪਾਉਣਾ ਕਿਉਂ ਇਹ ਛੂਤ ਦੀ ਹੈ ਛੂਤ ਦਾ ਰੋਗ ਹੈ ਇੱਕ ਤੋਂ ਦੂਜੇ ਨੂੰ ਚੰਬੜਦਾ ਇਹਦਾ ਤੁਸੀਂ ਨੇਲ ਕਟਰ ਨਾ ਲੈਣਾ ਇਹਦੀ ਚੀਜ਼ ਦੀ ਵਰਤੋਂ ਨਾ ਕਰਨੀ ਇਹਦੇ ਬਰਤਨ ਚੰਗੀ ਤਰ੍ਹਾਂ ਧੋ ਕੇ ਤੁਸੀਂ ਵਰਤ ਲੈਣੇ ਕਿਉਂ ਕਿਉਂਕਿ ਇੱਕ ਤੋਂ ਦੂਜੇ ਨੂੰ ਲੱਗਦਾ ਰੋਗ ਜੇ ਉਦਾਹਰਣ ਦੇ ਤੌਰ ਤੇ ਲਵਾਂ ਜਿਹੜਾ ਧਰਮ ਦਾ ਰੋਗ ਹੈ ਜਿਹੜਾ ਰੱਬ ਦੇ ਪਿਆਰ ਦਾ ਰੋਗ ਹੈ ਇਹ ਵੀ ਇੱਕ ਦੂਜੇ ਤੋਂ ਲੱਗਦਾ ਸਿੱਧਾ ਨਹੀਂ ਲੱਗਦਾ ਤੁਸੀਂ ਕਿਸੇ ਦੇ ਨਾਲ ਖਹਿ ਜਾਓ ਜਿਹੜਾ ਕਨਸੈਪਟ ਹੈ ਨਾ ਧੂੜੀ ਦਾ, ਚਰਨ ਧੂੜ ਦਾ, ਉਹ ਇਹੀ ਹੈ। ਸਾਧ ਸੰਗਤ ਦਾ ਵਿਸ਼ਾ ਤਾਂ ਹੀ ਇਹ ਧਰਮ ਦੇ ਵਿੱਚ ਕਿ ਤੁਸੀਂ ਚੁੱਕੋ ਕਿਸੇ ਦੇ ਜੂਠੇ ਬਰਤਨ, ਸ਼ਾਇਦ ਕੋਈ ਕਿਣਕਾ ਉਹਦੀ ਰਸਨਾ ਦਾ ਵਿੱਚ ਟਿਕਿਆ ਹੋਵੇ, ਕਿਤੇ ਧੋਂਦਿਆਂ ਕੋਈ ਛਿੱਟ ਪੈ ਜਾਏ ਸਰੀਰ ਦੇ ਉੱਤੇ, ਬਦਲ ਸਕਦਾ ਜੀਵਨ, ਹੋ ਸਕਦਾ ਇਸ ਤਰ੍ਹਾਂ। ਹਾਂ ਕਦੀ ਹੋਵੇਗਾ, ਇੱਕੋ ਦਮ ਨਹੀਂ। ਇਹ ਨਾ ਹੁਣ ਕਹਿਣਾ ਵੀ ਬਾਹਰ ਇੱਕ ਭਾਂਡਾ ਚੁੱਕਿਆ ਹੈ ਤਾਂ ਉੱਥੇ ਕਿਹਾ ਸੀ, ਅੱਜ ਹੋਇਆ ਨਹੀਂ, ਸਾਰਿਆਂ ਭਾਂਡਿਆਂ ਵਿੱਚ ਨਹੀਂ ਆਉਂਦਾ ਉਹ। ਫਿਰ ਉਹ ਵਕਤ ਨਹੀਂ ਆਉਂਦਾ ਬੰਦੇ ਦੇ ਜੀਵਨ ਦਾ ਵੀ ਹੋਣਾ ਕਿ ਨਹੀਂ। ਅਜੇ ਕਈ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਤਾਂ ਇੱਕ ਚੀਜ਼ ਬਣਦੀ ਹੈ। ਤਾਂ ਜਿਹੜਾ ਸਾਧ ਸੰਗਤ ਤੇ ਬਾਣੀ, ਮੈਂ ਬੇਨਤੀ ਕਰ ਰਿਹਾ ਸਾਂ, ਤਨ ਵੀ ਹਰਾ ਹੋਵੇਗਾ ਤੇ ਮਨ ਵੀ, ਜੇ ਬਾਣੀ ਸਾਧ ਸੰਗਤ ਦੁਆਰਾ ਪੜ੍ਹਨ ਦੀ ਜੁਗਤ ਸਿੱਖਾਂਗੇ। ਤਰੀਕਾ ਬਾਣੀ ਨੂੰ ਕਿਵੇਂ ਕਮਾਉਣਾ, ਕਿਵੇਂ ਜਪਣਾ। ਹਾਂ ਨਿਤਨੇਮ ਸਿੱਖ ਦਾ ਨਿੱਜੀ ਹੈ, ਉਹਨੇ ਆਪਣੇ ਇਕੱਲੇ ਤੌਰ ਤੇ ਕਰਨਾ ਹੈ, ਪਰ ਉਹਨੂੰ ਸਾਧ ਸੰਗਤ ਦੀ ਜ਼ਰੂਰਤ ਜ਼ਰੂਰ ਹੈ, ਸਿੱਖਣ ਦੀ ਜ਼ਰੂਰ ਲੋੜ ਹੈ। ਸਿੱਧੀ ਬਾਣੀ ਪੜ੍ਹੀ ਜਾਓ, ਸਮਝ ਨਹੀਂ ਆਵੇਗੀ, ਪਤਾ ਨਹੀਂ ਲੱਗੇਗਾ। ਤਾਂ ਬੇਨਤੀ ਸਾਂਝੀ ਕਰ ਰਿਹਾ ਸੀ, ਗੁਰੂ ਅਰਜਨ ਦੇਵ ਜਿਨ੍ਹਾਂ ਨੂੰ ਬਖਸ਼ਿਸ਼ ਹੀ ਇਹ ਹੋਈ ਸੀ, ਉਹਨਾਂ ਦੇ ਨਾਨੇ ਗੁਰੂ ਵੱਲੋਂ, ਗੁਰੂ ਅਮਰਦਾਸ ਜੀ ਵੱਲੋਂ, ਔਰ ਉਹਨਾਂ ਦੇ ਜੀਵਨ ਵਿੱਚ ਇਹ ਵਾਪਰੀ ਵੀ ਤਾਂ, ਜਿਹੜੀ ਮੈਂ ਗੱਲ ਹੁਣੇ ਕੀਤੀ ਹੈ ਚਰਨ ਧੂੜ, ਕਿ ਜਿੱਥੋਂ ਇੰਨੇ ਸਰੀਰ ਲੰਘੇ ਨੇ ਜਿਨ੍ਹਾਂ ਦੇ ਵਿੱਚ, ਜਿਨ੍ਹਾਂ ਨੇ ਬਾਣੀ ਪੜ੍ਹੀ ਹੈ, ਜਿਨ੍ਹਾਂ ਦੇ ਸਰੀਰ ਦੇ ਵਿੱਚ ਪ੍ਰਭਾਵ ਬਾਣੀ ਦਾ, ਨਾਮ ਦਾ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਉਹਨਾਂ ਦਾ ਜਨਮ ਹੋਇਆ ਸੀ, ਉਸ ਵਕਤ ਉਹਨਾਂ ਦੇ ਨਾਨਾ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਸੁਭਾਏ ਮਾਨ ਨੇ, ਉਹਨਾਂ ਦੀ ਮਾਤਾ ਭਾਨੀ ਜੀ ਗੁਰੂ ਅਮਰਦਾਸ ਜੀ ਦੇ ਨਿੱਜੀ ਸੇਵਕ ਸਨ, ਦਿਨ ਰਾਤ ਲੰਗਰ ਪਾਣੀ ਦੀ ਸੇਵਾ ਕਰਦੇ। ਤੇ ਗੁਰੂ ਅਰਜਨ ਦੇਵ ਜੀ ਜਿਹੜੇ ਅਜੇ ਬੱਚੇ ਦੇ ਰੂਪ ਸਨ, ਜਦੋਂ ਮਾਤਾ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਕਰਨੀ, ਉਹਨਾਂ ਨੇ ਆਲੇ ਦੁਆਲੇ ਪਲੰਗ ਤੇ ਰਿੜਦੇ ਰਹਿਣਾ। ਅੱਜ ਵੀ ਉਹ ਗੁਰਦੁਆਰਾ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਰਿੜਦੇ ਰਹੇ। ਹੁਣ ਛੋਟੀ ਘਟਨਾ ਨਹੀਂ ਸੀ, ਗੁਰੂ ਅਮਰਦਾਸ ਜੀ ਜਿੱਥੇ ਰਹਿਣ, ਜਿੱਥੇ ਤੁਰਨ, ਜਿੱਥੇ ਬਹਿਣ ਖਲੋਣ, ਉਹ ਥਾਂ ਕੋਈ ਆਮ ਥਾਂ ਹੈ? ਆਮ ਥਾਂ ਨਹੀਂ, ਉਥੋਂ ਦੇ ਤੇ ਪੱਥਰ ਵੀ ਪਿਘਲ ਜਾਣਗੇ, ਉਥੋਂ ਦੀ ਤੇ ਧੂੜੀ ਵੀ ਜਿਹੜੀ ਹੈ ਉਹਦੇ ਵਿੱਚ ਵੀ ਉਹਨਾਂ ਦੇ ਚਰਨਾਂ ਦੀ ਸੁਗੰਧੀ ਭਰੀ ਜਾਏਗੀ। ਭੱਟਾਂ ਨੂੰ ਪੁੱਛ ਕੇ ਵੇਖੋ, ਉਹਨਾਂ ਨੇ ਕਹਿ ਵੀ ਦਿੱਤਾ, ਉਹ ਕਹਿੰਦੇ ਚਰਨ ਤਾਂ ਪਰ ਸਕੇ ਹੱਥ, ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪਰ ਸਕੇ ਹੱਥ, ਹੱਥ ਲੱਗੇ ਹੈ ਗੁਰ ਅਮਰ ਪੈ, ਜਿਹੀ ਤਾਂ ਪਰ ਸਕੇ ਹੱਥ, ਜਿਹੀ ਗੁਰ ਅਮਰ ਪਣੀਜੈ, ਨੈਣ ਤਾਂ ਪਰ ਸਕੇ ਹੱਥ, ਨੈਣ ਗੁਰ ਅਮਰ ਪਖਿਜੈ। ਜਿਨ੍ਹਾਂ ਅੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਵੇਖਿਆ, ਸਕੇ ਹੱਥ ਦਾ ਮਤਲਬ ਸਫਲ ਹੋ ਗਈਆਂ, ਜਿਨ੍ਹਾਂ ਹੱਥ ਲੱਗੇ ਗੁਰ ਅਮਰ ਪੈ, ਪੈ ਦਾ ਮਤਲਬ ਪੈਰ, ਜਿਹੜੇ ਹੱਥ ਗੁਰੂ ਅਮਰਦਾਸ ਜੀ ਦੇ ਪੈਰਾਂ ਨੂੰ ਲੱਗ ਗਏ ਜਾਂ ਉਸ ਥਾਂ ਤੇ ਲੱਗ ਗਏ ਜਿੱਥੇ ਗੁਰੂ ਅਮਰਦਾਸ ਜੀ ਦੇ ਪੈਰ ਪਏ ਨੇ। ਹੁਣ ਉਹ ਜਿਹੜਾ ਘਰ ਸੀ ਜਿੱਥੇ ਬਚਪਨ ਵਿੱਚ ਇੱਕ ਸਾਲ ਦੇ ਗੁਰੂ ਅਰਜਨ ਦੇਵ ਜੀ ਰਿੜਦੇ ਨੇ, ਸਾਰਾ ਇੱਕ ਇੱਕ ਇੰਚ ਉਹਦਾ ਗੁਰੂ ਅਮਰਦਾਸ ਜੀ ਦੀ ਛੂਹ ਦੇ ਨਾਲ ਭਰਿਆ ਹੋਇਆ ਹੈ। ਤੇ ਜਦੋਂ ਬੱਚੇ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਰਿੜਦੇ ਸਨ ਤੇ ਸਾਰੀਆਂ ਥਾਵਾਂ ਤੇ ਹੱਥ ਲੱਗਦੇ ਸਨ। ਤੁਹਾਨੂੰ ਪਤਾ ਹੈ ਬੱਚੇ ਦਾ ਮਿੱਟੀ ਨਾਲ ਤੇ ਪਾਣੀ ਨਾਲ ਬੜਾ ਪ੍ਰੇਮ ਹੁੰਦਾ ਹੈ, ਮਿੱਟੀ ਵਿੱਚ ਲੇਟਣਾ ਉਹਨੂੰ ਆਨੰਦਦਾਇਕ ਤੇ ਪਾਣੀ ਵਿੱਚ ਖੇਡਣਾ, ਇਹਨਾਂ ਦੋਵਾਂ ਚੀਜ਼ਾਂ ਨਾਲ ਬੜਾ ਪਿਆਰ ਹੈ। ਔਰ ਤਾਂ ਹੀ ਸ਼ਾਇਦ ਕਹਿੰਦੇ ਬੱਚਾ ਬਹੁਤ ਭੋਲਾ ਹੁੰਦਾ ਹੈ, ਉਹਦਾ ਇਹਨਾਂ ਦੋ ਚੀਜ਼ਾਂ ਨਾਲ ਬੜਾ ਪਿਆਰ ਹੈ। ਤੇ ਇਹ ਦੋ ਚੀਜ਼ਾਂ ਨਾਮ ਤੋਂ ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦੀਆਂ ਨੇ, ਧੂੜੀ ਤੇ ਇੱਕ ਪਾਣੀ, ਇਹ ਦੋ ਚੀਜ਼ਾਂ ਪ੍ਰਭਾਵਿਤ ਹੁੰਦੀਆਂ ਨੇ ਸਭ ਤੋਂ ਪਹਿਲਾਂ, ਸ਼ਬਦ ਤੋਂ, ਬੰਦੇ ਤੋਂ ਵੀ ਪਹਿਲਾਂ ਪ੍ਰਭਾਵਿਤ ਹੋ ਜਾਂਦੀਆਂ। ਉੱਥੇ ਵਿਚਰਦੇ ਰਹਿ, ਪਹਿਲਾਂ ਹੀ ਜੀਵਨ ਰੰਗਿਆ ਹੋਇਆ ਸੀ, ਪਰ ਹੁਣ ਤਾਂ दिन रात गुरु की धूड़ मिलती गई, गुरु की धूड़ ने प्रभाव पा दिता। ते मैं गल कर रहा सी बाणी दी, एक दिन नाने ने यह गल कही दिती कि यह है बोए था, और शब्द वरते सन बाणी का बोए था। जिस वेले उन्होंने मंजी हिलाई सी ना गुरु अमरदास जी दी, पावे नू हथ पा लिया, रिड़द्या रिड़द्या गुरु अर्जन देव जी ने बचपन विच ते मंजी हिल गई गुरु अमरदास जी जिहदे उत्ते बैठे सन, ते सुभाविक उन्होंने कहा वी किहड़ा वड्डा पुरख है भारी जिन्हें मंजी हिलाई साडी सारी। ते कोल सन माता भानी जी, गुरु अर्जन देव जी दे माता, उन्होंने नेड़े जाके कहा कि पिता जी सतगुरु जी तुहाडा दोहता है, दोतरा है तुहाडा। बचन निकले कहन लगे दोहता बाणी का बोयथा। इन्हां बचना ने गुरु अर्जन देव जी दे अंदर शब्द फिट कर दिते। गुरबाणी फिर दिन रात उचारी जान लगी, और धन गुरु ग्रंथ साहिब सच्चे पातशाह जी दे सरूप दे अंदर जिन्नी बाणी है उहदे विचों अद्धी बाणी गुरु अर्जन देव सच्चे पातशाह जी दी है। मैं गल कर रहा सी उन्होंने कहा सब तो प्यारा की लगदा, ते गुरु अर्जन देव जी ने कहा हमारी प्यारी अमृत धारी गुर निमख ना मन ते टारी रे। फिर अगे इस बाणी दे गुण दसे ने, कहिंदे दर्शन परसन हरसन सरसन रंग रंगी करतारी रे। जे प्यार होवे ते तां, जे बद्दा चट्टी पढ़दे रहे फिर नहीं गल बननी, फिर इस बाणी ने प्रभाव नहीं पाउणा जिंदगी दे उत्ते। कुछ तां लगाव होना चाहिदा है, कुछ तां तरीका होना चाहिदा है, कुछ तां मनुख अपने जीवन दी तवज्जो इधर करेगा तां ही गल बनेगी। गुरु अर्जन देव जी कहिंदे दर्शन परसन, जे कोई मनुख अपने मन ध्यान रूपी अखां दे नाल इस बाणी दे दर्शन परसदा है तां हरसन, हरसन दा मतलब उनू हुलास मिलेगा, खुशी मिलेगी जिहड़ी कितेओं नहीं मिल रही। उहदे मन नू बाणी खुशी देगी। सरसन, सरसन दा मतलब है उहदा मन सरस जाएगा। फिर बचन कीते खिन रम गुर गम, रम दा मतलब है समाउणा। जे किसे मनुख दा मन एक पल वास्ते गुरबाणी विच रम गया, गुरबाणी दे नाल जुड़ गया, खिन रम गुर गम, ते ओ बाणी खिच के उनू गुरु वाली अवस्था विच लै जाएगी। शब्द गुरु विचों आया है ना, ते गुरु तक जाण दा तरीका होर कोई नहीं है, वो शब्द द्वारे जाया जा सकदा है, होर कोई राह नहीं। धरती दा इको एक धर्म है जिहड़ा सीधा कहिंदा कि शब्द साडा गुरु है। इको एक धर्म है धरती, शब्द सारिया धर्मां विच है, क्योंकि शब्द की समझ ते तां ही आउणी है ना धर्म की शब्दां द्वारे। पर इको एक धर्म है धरती का जिहड़ा सीधा कह दिंदा भी शब्द ही साडा गुरु है, ते भागशाली है यह धर्म। पर उदों इहदे भाग थोड़े जिहे फिक्के पै जांदे ने जदों शब्द सुनण लई इहदा मन तैयार नहीं हुंदा, उदों इहदे भाग डाउन हो जांदे ने। ए कौम खड़ी सी शब्द दे उते, ते शब्द दा संबंध है स्रोत दे नाल, सुनन दे नाल। होर शब्द नूं कद नाल मिलोगे? तीन रूप ने, मैं थोड़े जे वर्णन करदिया समय विच रह गए। परमात्मा दे तीन रूप समझण वास्ते आप जी दे कम आ सकदे, जे तुसी ध्यान नाल सुनोगे, ध्यान दोगे। जे कोई मजबूरी हो गई इत्थे आउण दी, बई बाहरों पहरा लगा होया, फिर नहीं जे समझ आउणी। मैं वेख रहा कुछ विद्यार्थियों वल, फिर नहीं समझ आउणी। जां ते बवो ध्यान नाल, इस तरह डर के नहीं बहना चाहिदा, पता नहीं लगदा। तां तीन रूप ध्यान दिओ। शब्द गुरु कहना सौखा है, शब्द गुरु की है असी सारी बोली जा रहे हैं, पर जिन्हां ने कमाया उन्हां नूं पता लगा, कुछ कुछ उन्हां ने ਨਕਸ਼ੇ ਬਣਾ ਦਿੱਤੇ, ਸ਼ਾਇਦ ਪਤਾ ਲੱਗ ਜਾਏ ਕਿਸੇ ਨੂੰ। ਸ਼ਬਦ ਦੇ ਤਿੰਨ ਰੂਪ ਨੇ, ਇੱਕ ਤੇ ਸ਼ਬਦ ਹੁੰਦਾ ਹੈ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਲਿਖੀ ਹੋਈ ਹੈ, ਸ਼ਬਦ ਦਾ ਇੱਕ ਰੂਪ ਹੈ, ਨਮਸਕਾਰ ਕਰਨ ਯੋਗ ਹੈ। ਸਿੱਖ ਨੇ ਸ਼ਬਦ ਦੇ ਇਸ ਰੂਪ ਦਾ ਬਹੁਤ ਸਤਿਕਾਰ ਕਰਨਾ ਹੈ, ਸਤਿਕਾਰ ਦੇਣਾ ਹੈ। ਲਿਖਿਆ ਹੋਇਆ ਹੈ, ਸਾਹਮਣੇ ਦਿਸ ਰਿਹਾ ਹੈ, ਇਹਨਾਂ ਅੱਖਾਂ ਨਾਲ ਪੜ੍ਹਿਆ ਜਾ ਰਿਹਾ ਹੈ, ਤੁਸੀਂ ਦਰਸ਼ਨ ਕਰ ਸਕਦੇ ਹੋ। ਇਹ ਸ਼ਬਦ ਦਾ ਪਹਿਲਾ ਰੂਪ ਹੈ, ਇਹਨੂੰ ਤੁਸੀਂ ਹੱਥ ਨਾਲ ਵੀ ਛੂ ਸਕਦੇ ਹੋ ਵੀ ਆਹ ਸ਼ਬਦ ਲਿਖਿਆ ਹੋਇਆ, ਆਹ ਜਪਜੀ ਸਾਹਿਬ ਹੈ, ਆਹ ਸੁਖਮਣੀ ਸਾਹਿਬ ਹੈ, ਦਿਸਦਾ ਹੈ, ਸਥੂਲ ਹੈ, ਬੌਡੀ ਵਰਗਾ ਹੈ। ਹੁਣ ਜਿਹੜਾ ਦੂਜਾ ਰੂਪ ਹੈ ਨਾ ਸ਼ਬਦ ਦਾ, ਉਹ ਦਿਸਦਾ ਵੀ ਹੈ ਤੇ ਨਹੀਂ ਵੀ ਦਿਸਦਾ। ਉਹ ਕਿਹੜਾ? ਜਿਵੇਂ ਹੁਣ ਮੈਂ ਪੜ੍ਹਾਂ, ਇੱਕ ਓਂਕਾਰ ਸਤਨਾਮ ਕਰਤਾ ਪੁਰਖ। ਜੇ ਮੈਂ ਪੜ੍ਹਨਾ ਤੇ ਹੈ, ਜਦੋਂ ਪੜ੍ਹਨਾ ਬੰਦ ਕਰ ਦੇਣਾ ਉਦੋਂ ਨਹੀਂ ਹੁੰਦਾ, ਅਲੋਪ ਹੋ ਜਾਂਦਾ ਨਾਲੇ। ਇਹਨੂੰ ਕਹਿੰਦੇ ਨੇ ਗੁਰਬਾਣੀ ਦਾ ਦੂਜਾ ਰੂਪ, ਜਿਹੜਾ ਹੈ ਵੀ ਇਹ ਤੇ ਫੜਿਆ ਵੀ ਨਹੀਂ ਜਾ ਸਕਦਾ, ਅਗੋਚਰ ਹੈ। ਹੈ ਜ਼ਰੂਰ, ਤੁਸੀਂ ਪੜ੍ਹੋ ਜਪਜੀ ਸਾਹਿਬ, ਉਹਦੇ ਵਿੱਚ ਕਹੋ ਕਿ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੇ ਜਿੰਨਾ ਚਿਰ ਪਾਠ ਕਰਨ ਵਾਲਾ ਪਾਠ ਕਰੇਗਾ, ਉਹਨਾਂ ਚਿਰ ਉਹ ਸ਼ਬਦ ਪ੍ਰਗਟ ਰਹੇਗਾ, ਸੁਣਿਆ ਜਾ ਰਿਹਾ। ਪਰ ਤੁਸੀਂ ਨਾਲ ਹੀ ਬੰਦ ਕਰੋ ਤੇ ਹੱਥਾਂ ਨਾਲ ਫੜਨਾ ਚਾਹੋ, ਨਿਕਲ ਜਾਏਗਾ, ਗਿਆ ਉਹ ਬਿਲਕੁਲ, ਫਿਰ ਨਹੀਂ ਸਾਹਮਣੇ ਆਏਗਾ। ਇਹਨੂੰ ਕਹਿੰਦੇ ਸ਼ਬਦ ਗੁਰੂ ਦਾ ਦੂਜਾ ਰੂਪ। ਪਹਿਲਾ ਸੀ ਉਹਨੂੰ ਤੁਸੀਂ ਛੂ ਸਕਦੇ ਹੋ ਇਸ ਤਰ੍ਹਾਂ ਪਿਆਰ ਨਾਲ, ਹੱਥਾਂ ਨਾਲ ਵੀ ਇਹ ਲਿਖਿਆ ਹੋਇਆ ਹੈ ਜਪਜੀ ਸਾਹਿਬ। ਦੂਜਾ ਨਹੀਂ ਛੂਇਆ ਜਾਂਦਾ, ਤੇ ਜਿਹੜਾ ਤੀਜਾ ਹੈ ਉਹ ਹੋਰ ਵੀ ਸੂਖਮ ਹੈ, ਜਿਹੜਾ ਭਾਸ਼ਾ ਵਿੱਚ ਆਉਂਦਾ ਹੀ ਨਹੀਂ, ਜਿਹੜਾ ਕੇਵਲ ਸ਼ਬਦ ਦਾ ਰੂਪ ਹੈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਹੈ ਵਾਜੇ ਅਨਹਦ ਤੂਰੇ। ਜਿਹੜਾ ਇਸ ਤਰ੍ਹਾਂ ਦਾ ਇੱਕ ਸੰਗੀਤ ਹੈ, ਜਿਹੜਾ ਇਹਨਾਂ ਕੰਨਾਂ ਦਾ ਵਿਸ਼ਾ ਨਹੀਂ। ਕਈ ਸੱਜਣ ਕੰਨਾਂ ਵਿੱਚ ਉਂਗਲਾਂ ਆਦਿਕ ਦੇਖ ਕੇ ਕਹਿੰਦੇ ਨੇ, ਦੂਜੇ ਤੀਜੇ ਦਿਨ ਕਹਿੰਦੇ ਅਨਹਦ ਵੱਜਣ ਲੱਗ ਗਿਆ, ਬੜੇ ਲੋਕ ਨੇ, ਜਦਕਿ ਉਹ ਤੇ ਬੜੀ ਵੱਡੀ ਗੱਲ ਹੈ, ਬੜੀ ਦੂਰ ਜਾ ਕੇ ਮਿਲਦੀ। ਤਾਂ ਕੰਨ ਚੈੱਕ ਕਰਾਉਣੇ ਚਾਹੀਦੇ। ਅੱਜ ਕੱਲ ਖੁਰਾਕਾਂ ਬੜੀਆਂ ਖੁਸ਼ਕ ਹੋ ਗਈਆਂ, ਆਪਾਂ ਸਾਰਾ ਦਿਨ ਚਾਹ ਪੀਂਦੇ ਹਾਂ, ਉਹਦੇ ਕਰਕੇ ਵੀ ਕਈ ਵਾਰੀ ਅਨਹਦ ਵੱਜਦਾ ਅੰਦਰ। ਉਹਨੂੰ ਡਾਕਟਰ ਕੋਲ ਚੈੱਕ ਕਰਾਉਣਾ ਚਾਹੀਦਾ, ਐਵੇਂ ਕਿਸੇ ਠੱਗ ਨੇ ਕਹਿ ਦਿੱਤਾ ਤੁਹਾਨੂੰ, ਤਾਂ ਉਸਨੇ ਲੁੱਟਣਾ ਹੈ, ਭੀੜ ਵਧਾਉਣੀ ਆਪਣੇ ਥਾਂ ਦੀ, ਉਹ ਨਹੀਂ ਹੋ ਸਕਦਾ। ਉਹ ਇਹਨਾਂ ਕੰਨਾਂ ਦਾ ਵਿਸ਼ਾ ਨਹੀਂ ਹੈ, ਕੰਨਾਂ ਤੋਂ ਕੋਈ ਪਾਰ ਦੀ ਦੁਨੀਆ ਹੈ। ਬਸ ਇਉਂ ਕਹਿ ਲਈਏ ਅਖੀਰਲੀ ਗੱਲ ਵੀ ਉਹਦੇ ਬਾਰੇ ਬਹੁਤਾ ਕਹਿਣਾ ਵੀ ਜਾਇਜ਼ ਨਹੀਂ, ਕਿਉਂਕਿ ਜੋ ਕਹਾਂਗੇ ਉਹ ਝੂਠ ਹੋਵੇਗਾ ਉਹਦੇ ਬਾਰੇ। ਉਹ ਜਿਹੜੀ ਆਵਾਜ਼ ਹੈ ਨਾ, ਹਾਂ ਉਹਦੀਆਂ ਨਿਸ਼ਾਨੀਆਂ ਦੱਸੀਆਂ ਗੁਰੂ ਗ੍ਰੰਥ ਸਾਹਿਬ ਜੀ ਨੇ, ਕਹਿੰਦੇ ਜਿਹਦਾ ਸੰਬੰਧ ਸ਼ਬਦ ਦੇ ਉਸ ਰੂਪ ਨਾਲ ਹੋ ਗਿਆ, ਤਿੱਥੇ ਉਂਗ ਨਾ ਭੁੱਖ ਹੈ, ਉੱਥੇ ਨੀਂਦ ਨਹੀਂ ਸਤਾਉਂਦੀ, ਦਿਨ ਰਾਤ ਜਾਗ ਬਣੀ ਰਹਿੰਦੀ। ਨਿਸ਼ਾਨੀ ਦੱਸੀ, ਸਿਰਫ ਨਿਸ਼ਾਨੀ ਹੀ ਪ੍ਰਗਟ ਕੀਤੀਆਂ ਨੇ। ਕਹਿੰਦੇ ਨੀਂਦ ਦਾ ਕੋਈ ਪ੍ਰਭਾਵ ਨਹੀਂ, ਤਿੱਥੇ ਉਂਗ ਨਾ ਭੁੱਖ ਹੈ। ਇੱਥੇ ਭੁੱਖ ਦੇ ਅਰਥ ਇਹ ਨਹੀਂ ਕਿ ਉਹਨੂੰ ਭੁੱਖ ਲੱਗਣੀ ਬੰਦ ਹੋ ਜਾਂਦੀ, ਨਹੀਂ, ਇੱਥੇ ਭੁੱਖ ਦੇ ਅਰਥ ਨੇ ਉਹਦੇ ਸਰੀਰ ਦੇ ਜਿੰਨੇ ਅੰਦਰੇ ਨੇ ਨਾ, ਭੁੱਖ ਕੱਲੀ ਪੇਟ ਦੀ ਨਹੀਂ, ਖਿਆਲ ਰੱਖਣਾ। ਇਸ ਭੁੱਖ ਦੇ ਅਰਥ ਪੇਟ ਨਾਲ ਸੰਬੰਧਿਤ ਨਹੀਂ, ਕੱਲੇ ਨਾਲ, ਅੱਖਾਂ ਦੀ ਆਪਣੀ ਭੁੱਖ ਹੈ, ਕੰਨਾਂ ਦੀ ਆਪਣੀ ਭੁੱਖ ਹੈ, ਅੱਖਾਂ ਦੀ ਭੁੱਖ ਹੈ, ਕੁਝ ਨਵਾਂ ਵੇਖਦਾ ਰਹਾਂ, ਖੋਜਦੀਆਂ ਰਹਿੰਦੀਆਂ ਨੇ ਅੱਖਾਂ। ਕੰਨਾਂ ਦੀ ਆਪਣੀ ਭੁੱਖ ਹੈ ਕਿ ਵਿਰੋਧੀ ਦੀ ਨਿੰਦਿਆ ਸੁਣਾ ਤੇ ਆਪਣੀ ਵਡਿਆਈ ਸੁਣਾ, ਇਹ ਕੰਨਾਂ ਦੀ ਭੁੱਖ ਹੈ। ਨਾਸ਼ਕਾ ਦੀ ਆਪਣੀ ਭੁੱਖ ਹੈ, ਜ਼ੁਬਾਨ ਦੀ ਆਪਣੀ ਭੁੱਖ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਜਦੋਂ ਤੇਰੀਆਂ ਅੱਖਾਂ ਦੀ ਵੇਖਣ ਦੀ ਭੁੱਖ ਮਰ ਜਾਏ, ਜਦੋਂ ਤੇਰੇ ਕੰਨਾਂ ਨੂੰ ਆਪਣੀ ਵਡਿਆਈ ਸੁਣਨ ਦੀ ਤੇ ਦੂਜੇ ਦੀ ਨਿੰਦਿਆ ਸੁਣਨ ਦੀ ਭੁੱਖ ਮਰ ਗਈ, ਬੇ ਤੇ ਜਿਹੜੇ ਭੋਜਨਾਂ ਦੇ ਮਗਰ ਤੂੰ ਦੌੜਨਾ, ਉਹ ਖਾਣ ਦੀ ਲਾਲਸਾ ਵੀ ਖਤਮ ਹੋ ਗਈ, ਹੁਣ ਸਮਝੀ ਕਿਤੇ ਨਾ ਕਿਤੇ ਤੂੰ ਉਸ ਦੁਨੀਆਂ ਵਿੱਚ ਪਹੁੰਚ ਗਿਆ ਜਿਹਨੂੰ ਕਹਿੰਦੇ ਨੇ ਵਾਜੇ ਅਨਹਦ ਤੂਰੇ। ਆ ਸਾਡੇ ਸੱਜਣਾ ਦੇ ਫੋਨ ਆਉਂਦੇ ਕਈਆਂ ਦੇ, ਗੁਰਸਿੱਖ ਨੇ ਵਿਚਾਰੇ ਸਿੱਧੇ ਸਾਧੇ ਜੀ ਬਾਣੀ ਪੜਨ ਵਾਲੇ, ਉਹਨਾਂ ਨੂੰ ਕੋਈ ਆ ਕੇ ਕਹਿ ਦਿੰਦਾ ਏਜੰਟ, ਕਹਿੰਦਾ ਤੁਹਾਨੂੰ ਅਨਹਦ ਸੁਣਿਆ, ਤੁਸੀਂ ਆਨੰਦ ਸਾਹਿਬ ਵਿੱਚ ਪੜ੍ਹਦੇ ਹੋ ਨਾ, ਵਾਜੇ ਪੰਜ ਸ਼ਬਦ, ਇਹ ਸੁਣੇ ਦੇ ਪੰਜ ਸ਼ਬਦ, ਵਾਜੇ ਪੰਜ ਸ਼ਬਦ ਤੇ ਘਰ ਸੁਭਾਗਾ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿੱਤ ਕਰ ਧਾਰੀਆ। ਕਹਿੰਦੇ ਤੁਹਾਨੂੰ ਸੁਣੇ ਨੇ ਕਿ ਨਹੀਂ, ਬਸ ਕੱਲੀ ਤੁਕ ਪੜਨੀ, ਵਾਜੇ ਪੰਜ ਸ਼ਬਦ। ਪਰ ਗੁਰੂ ਅਮਰਦਾਸ ਜੀ ਨੇ ਅੱਗੇ ਨਿਸ਼ਾਨੀ ਦੱਸ ਦਿੱਤੀ, ਕਹਿਣ ਲੱਗੇ ਜਿਨ੍ਹੇ ਸੁਣ ਲੈ ਨਾ ਉਹ, ਉਹਨਾਂ ਦੀ ਇੱਕ ਨਿਸ਼ਾਨੀ ਹੈ ਕਿ ਪੰਚ ਦੂਤ ਤੁਧ ਵਸ ਕੀਤੇ ਤੇ ਕਾਲ ਕੰਟਕ ਮਾਰਿਆ। ਇੱਕ ਤੇ ਉਹਨਾਂ ਦੀ ਜ਼ਿੰਦਗੀ ਵਿੱਚੋਂ ਕਾਲ ਖਤਮ ਹੋ ਗਿਆ, ਮੌਤ ਖਤਮ ਹੋ ਗਈ, ਇੱਕ ਉਹਨਾਂ ਦੇ ਪੰਜ ਵਿਕਾਰ ਜਿਹੜੇ ਨੇ ਬਿਲਕੁਲ ਉਹਨਾਂ ਦੇ ਹੱਥ ਵਿੱਚ ਆ ਗਏ, ਸਤਾਉਂਦੇ ਨਹੀਂ, ਉਹ ਨਿਸ਼ਾਨੀ ਹੈ ਉਹਨਾਂ ਦੀ। ਫਿਰ ਇਹ ਤਾਂ ਵੈਸੇ ਪ੍ਰਚਲਿਤ ਉਹਨਾਂ ਨੇ ਪੰਜ ਕਹਿ ਦਿੱਤੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ, ਕਿਉਂਕਿ ਇੱਕੋ ਇੱਕ ਗ੍ਰੰਥ ਹੈ ਦੁਨੀਆਂ ਦੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ, ਜਿਹੜੇ ਰੱਬ ਦੀ ਦਾਤ ਨੂੰ ਗਿਣਤੀ ਵਿੱਚ ਨਹੀਂ ਲਿਆਉਂਦੇ। ਗੁਰੂ ਗ੍ਰੰਥ ਸਾਹਿਬ ਨੇ ਪੰਜਾਂ ਦੀ ਇੱਥੇ ਗੱਲ ਕੀਤੀ ਕਿ ਵਾਜੇ ਪੰਜ ਸ਼ਬਦ, ਪਰ ਅੱਗੇ ਜਾ ਕੇ ਪੜ੍ਹੋ ਤੁਸੀਂ, ਹੁਣੇ ਰਹਿ ਰਾਜ ਸਾਹਿਬ ਸੁਣੋਗੇ, ਉਹਦੇ ਵਿੱਚ ਗੁਰੂ ਸਾਹਿਬ ਨੇ ਇਸ ਕਹੀ ਹੋਈ ਗੱਲ ਦੇ ਉੱਤੇ ਇੱਕ ਹੋਰ ਗੱਲ ਕਹਿ ਦਿੱਤੀ। ਕਹਿਣ ਲੱਗੇ ਪੰਜ ਨਹੀਂ, ਗਿਣ ਹੀ ਨਹੀਂ ਸਕਦੇ ਕਿੰਨੇ ਨੇ ਸ਼ਬਦ ਉਹਦੇ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਅਸੰਖ ਦਾ ਮਤਲਬ ਕੀ ਹੈ? ਗਿਣੇ ਨਹੀਂ ਜਾ ਰਹੇ, ਕਿੰਨੇ ਕੁ ਸਾਜ ਨੇ, ਕਿੰਨੇ ਕੁ ਸੰਗੀਤ ਨੇ। ਪੰਜ ਤਾਂ ਵੈਸੇ ਕਹੇ, ਕਿਉਂਕਿ ਇਹ ਪੰਜ ਪੁਰਾਣੀ ਜਿਹੜੀ ਸਭਿਅਤਾ ਸੀ ਹਿੰਦੁਸਤਾਨ ਦੀ, ਉਹਦੇ ਵਿੱਚ ਪੰਜਾਂ ਦਾ ਜ਼ਿਕਰ ਆਉਂਦਾ ਸੀ, ਉਹਨਾਂ ਦੇ ਨਾਮ ਵੀ ਗਿਣੇ ਹੋਏ ਨੇ ਉਹਦੇ ਵਿੱਚ, ਇਸ ਤਰ੍ਹਾਂ ਦੀ ਆਵਾਜ਼ ਹੈ। ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜਾ ਆਪਣਾ ਸਿਧਾਂਤ ਅੱਗੇ ਖੋਲ ਕੇ ਦਿੰਦੇ, ਉਹ ਕਹਿੰਦੇ ਵਾਜੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ ਬੜੇ ਨੇ। ਤਾਂ ਸਿੱਖ ਨੇ ਇਹਨਾਂ ਵਾਜਿਆਂ ਦੇ ਪਿੱਛੇ ਨਹੀਂ ਪੈਣਾ, ਤੇ ਨਾ ਰੋਸ਼ਨੀਆਂ ਦੀ ਉਹਨੂੰ ਕੋਈ ਪਰਵਾਹ ਹੈ, ਉਹ ਇੱਕ ਤੋਂ ਬਿਨਾਂ ਕਿਸੇ ਹੋਰ ਚੀਜ਼ ਨਾਲ ਪਿਆਰ ਨਹੀਂ ਕਰਦਾ, ਉਹਨੂੰ ਨਹੀਂ ਜ਼ਰੂਰਤ ਕਿਸੇ ਇਸ ਤਰ੍ਹਾਂ ਦੇ ਵਾਜੇ ਵੱਜਣ ਦੀ। ਵੱਜ ਜਾਣਗੇ ਤਾਂ ਵੀ ਠੀਕ ਹੈ, ਨਾ ਵੱਜਣਗੇ ਤੇ ਕਲਗੀਆਂ ਵਾਲੇ ਨੇ ਨਗਾਰਾ ਦਿੱਤਾ ਹੋਇਆ, ਆਪ ਵਜਾ ਲਵਾਂਗੇ ਹੱਥਾਂ ਨਾਲ। ਗੁਰਸਿੱਖੀ ਦਾ ਮਤਲਬ ਹੈ ਜਿੱਥੇ ਇੱਕ ਦੀ ਗੱਲ ਜ਼ਿਆਦਾ ਹੈ, ਬਾਕੀ ਤੇ ਉਸ ਇੱਕ ਦੇ ਸਾਰੇ ਆਲੇ ਦੁਆਲੇ ਘੁੰਮਣ ਵਾਲੀਆਂ ਚੀਜ਼ਾਂ ਨੇ। ਜੋ ਇੱਕ ਤੱਕ ਨਹੀਂ ਗਿਆ, ਰਾਹ ਵਾਲੀਆਂ ਚੀਜ਼ਾਂ ਉਹਦਾ ਕੁਝ ਨਹੀਂ ਸਵਾਰ ਸਕਦੀਆਂ। ਤਾਂ ਮੈਂ ਤਿੰਨ ਰੂਪ ਤੁਹਾਡੇ ਨਾਲ ਸਾਂਝੇ ਕਰ ਰਿਹਾ ਸੀ ਸ਼ਬਦ ਦੇ। ਪਹਿਲਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜਿਵੇਂ ਜਪਜੀ ਸਾਹਿਬ ਲਿਖਿਆ, ਤੁਸੀਂ ਉਸ ਪੋਥੀ ਨੂੰ ਚੁੱਕ ਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਲੈ ਕੇ ਜਾ ਸਕਦੇ ਹੋ। ਸ਼ਬਦ ਦਾ ਦੂਜਾ ਰੂਪ ਜਿਹੜਾ ਹੈ, ਉਹ ਚੁੱਕਿਆ ਨਹੀਂ ਜਾ ਸਕਦਾ, ਫੜਿਆ ਨਹੀਂ ਜਾ ਸਕਦਾ। ਜੇ ਬੋਲਦੇ ਹੋ ਤੇ ਪੈਦਾ ਹੁੰਦਾ ਹੈ, ਜੇ ਚੁੱਪ ਕਰ ਜਾਂਦੇ ਹੋ ਅਲੋਪ ਹੋ ਜਾਂਦਾ ਹੈ, ਦੂਜਾ ਰੂਪ ਹੈ। ਤੀਜਾ ਰੂਪ ਬਿਲਕੁਲ ਸੂਖਸ਼ਮ ਹੈ, ਉਹਦੀ ਵਿਆਖਿਆ ਹੀ ਕੋਈ ਨਹੀਂ, ਉਹ ਸਿਰਫ ਮਾਣਿਆ ਜਾ ਸਕਦਾ ਹੈ, ਉਹਨੂੰ ਕਿਹਾ ਨਹੀਂ ਜਾ ਸਕਦਾ। ਇਹ ਤਿੰਨ ਨੇ, ਔਰ ਜੇ ਇਹਨਾਂ ਨੂੰ ਹੋਰ ਸਮਝ ਨਾ ਹੋਵੇ, ਇਹਨਾਂ ਨੂੰ ਇਉਂ ਲਾ ਸਕਦੇ ਹਾਂ ਜਿਵੇਂ ਪਹਿਲੇ ਨੰਬਰ ਤੇ ਹਵਾ ਹੈ, ਹਵਾ ਦੇ ਵਿੱਚ ਪਾਣੀ ਹੈ ਤੇ ਪਾਣੀ ਦੇ ਵਿੱਚ ਬਰਫ਼ ਹੈ। ਧਿਆਨ ਦਿਓ, ਆਹ ਜਿਹੜੀ ਹਵਾ ਵਹਿ ਰਹੀ ਹੈ ਨਾ, ਇਹਦੇ ਵਿੱਚ ਪਾਣੀ ਹੈ। ਤੁਸੀਂ ਕਹੋ ਵੀ ਹਵਾ ਨੂੰ ਗਲਾਸ ਵਿੱਚ ਪਾਉਣਾ, ਉਹਦੇ ਵਿੱਚ ਨਹੀਂ ਪਏਗੀ, ਉਹ ਨਿਕਲ ਜਾਏਗੀ, ਸਰਕ ਜਾਏਗੀ। ਜਿਹੜਾ ਉਹਦਾ ਵਿਆਪਕ ਰੂਪ ਹੈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਪਵਨ ਗੁਰੂ, ਪਵਨ ਵਰਗਾ ਹੈ, ਪਵਨ ਗੁਰੂ ਨਹੀਂ, ਹਵਾ ਗੁਰੂ ਨਹੀਂ ਕਹੀ ਇੱਥੇ, ਉਹ ਕੇਵਲ ਤਸ਼ਬੀਹ ਦਿੱਤੀ ਗਈ, ਉਦਾਹਰਨ ਦਿੱਤੀ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਰੂਪ ਹੈ ਨਾ, ਜੁਗੋ ਜੁਗ ਅਟਲ, ਉਹ ਹਵਾ ਵਰਗਾ, ਉਹਨੂੰ ਤੁਸੀਂ ਕਿਸੇ ਹੱਥ ਵਿੱਚ ਨਹੀਂ ਫੜ ਸਕਦੇ, ਕੋਈ ਉਹਨੂੰ ਕਤਲ ਨਹੀਂ ਕਰ ਸਕਦਾ। ਤਾਂ ਹੀ ਤੇ ਆਪਾਂ ਇੱਕ ਗੱਲ ਵਾਰ ਵਾਰ ਕਹਿੰਦੇ ਹਾਂ ਕਿ ਕੁਝ ਲੋਕਾਂ ਦੀ ਕੁਝ ਗੁਰਸਿੱਖਾਂ ਦੀ ਸ਼ਹੀਦਾਂ ਦੀ ਸ਼ਹਾਦਤ ਇਸ ਤਰ੍ਹਾਂ ਦੀ ਹੈ ਜਿਵੇਂ ਭਾਈ ਮਣੀ ਸਿੰਘ ਜੀ ਦੇ ਬੰਦ ਬੰਦ ਕੱਟੇ ਗਏ, ਇੱਥੋਂ ਕੋਰੀਆਂ ਤੋਂ ਕੱਟਿਆ ਗਿਆ, ਤਾਂ ਕੱਟਣ ਦਾ ਕਾਰਨ ਕੀ ਸੀ ਕਿ ਇਹਨਾਂ ਦੇ ਅੰਦਰ ਜਿਹੜਾ ਗੁਰੂ ਦਾ ਪਿਆਰ ਹੈ ਨਾ ਬਾਣੀ ਦੇ ਰੂਪ ਵਿੱਚ, ਉਹਦੇ ਟੁਕੜੇ ਕਰ ਦਿਓ। ਪਰ ਉਹਦੇ ਟੁਕੜੇ ਹੋ ਨਹੀਂ ਸਕਦੇ। ਕੋਈ ਆਦਮੀ ਇੱਥੇ ਤਲਵਾਰ ਲੈ ਕੇ ਕਵੇ ਮੈਂ ਹਵਾ ਨੂੰ ਕੱਟ ਦੇਣਾ, ਮੂਰਖ ਕਹਿ ਸਕਦੇ? ਹਵਾ ਕੱਟੀ ਜਾ ਸਕਦੀ ਹੈ? ਉਹ ਥੱਕ ਜਾਏਗਾ ਤਲਵਾਰ ਚਲਾ ਚਲਾ ਕੇ। ਕੋਈ ਬੰਦਾ ਕਹਿ ਮੈਂ ਗੁਰੂ ਦੇ ਪਿਆਰ ਨੂੰ ਕੱਟ ਦੇਣਾ, ਉਹ ਤਾਂ ਮੂਰਖ ਹੈ, ਨਹੀਂ ਕੱਟਿਆ ਜਾ ਸਕਦਾ। ਤਾਂ ਪਹਿਲਾ ਰੂਪ ਜਿਹੜਾ ਪਵਨ ਵਰਗਾ, ਪਵਨ ਗੁਰੂ, ਜਿਹੜਾ ਦੂਜਾ ਰੂਪ ਹੈ ਨਾ ਗੁਰੂ ਦਾ, ਜਿਹੜਾ ਬੋਲਿਆ ਜਾ ਰਿਹਾ ਸ਼ਬਦ ਦਾ, ਜਿਹਨੂੰ ਮੈਂ ਕਿਹਾ ਸੀ ਕਿ ਜਦੋਂ ਬੋਲੀਏ ਉਦੋਂ ਬਣਦਾ, ਚੁੱਪ ਕਰ ਜੀ ਅਲੋਪ ਹੋ ਜਾਂਦਾ, ਉਹ ਪਾਣੀ ਵਰਗਾ, ਉਹਦੇ ਵਿੱਚ ਥੋੜਾ ਜਿਹਾ ਅਸੀਂ ਉਹਨੂੰ ਹੱਥ ਵਿੱਚ ਫੜ ਸਕਦੇ ਹਾਂ। ਪਾਣੀ ਦੀ ਵਰਤੋਂ ਗਲਾਸ ਵਿੱਚ ਪਾ ਲਓ, ਭਾਂਡੇ ਵਿੱਚ ਪਾ ਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਲੈ ਜਾਓ, ਜਾਂ ਇਉਂ ਕਹੋ ਵੀ ਤੁਸੀਂ ਪੈਨ ਡਰਾਈਵ ਵਿੱਚ ਭਰੋ, ਕੈਸਟ ਵਿੱਚ ਪਾ ਲਓ, ਪਰ ਉਹਦੀ ਤਸਵੀਰ ਨਹੀਂ ਤੁਸੀਂ ਖਿੱਚ ਸਕਦੇ ਸ਼ਬਦ ਦੇ ਸਰੂਪ ਦੀ। ਤੁਸੀਂ ਕਹੋ ਕਿ ਅਸੀਂ ਇਹਦੀ ਤਸਵੀਰ ਖਿੱਚਣੀ ਹੈ, ਇੱਧਰ ਇੱਕ ਬੰਦਾ ਬੋਲਦਾ, ਉਸ ਬੰਦੇ ਦੀ ਫੋਟੋ ਆ ਜਾਏਗੀ, ਉਹਦੀ ਆਵਾਜ਼ ਦੀ ਫੋਟੋ ਨਹੀਂ ਆਵੇਗੀ, ਕਦੇ ਨਹੀਂ ਆਈ, ਉਹ ਵੱਖਰਾ ਸਿਸਟਮ ਹੈ। ਇਸ ਕਰਕੇ ਉਹਨੂੰ ਵੱਖਰਾ ਸਿਸਟਮ ਦੇਣਾ ਪੈਂਦਾ ਆਵਾਜ਼ ਨੂੰ ਕੈਚ ਕਰਨ ਵਾਸਤੇ, ਉਹ ਫੋਟੋ ਦਾ ਵਿਸ਼ਾ ਨਹੀਂ, ਦਿਸਣ ਦਾ ਵਿਸ਼ਾ ਨਹੀਂ ਹੈ। ਤਾਂ ਜਿਹੜਾ ਤੀਜਾ ਰੂਪ ਹੈ, ਫਿਰ ਤੁਸੀਂ ਉਸ ਆਵਾਜ਼ ਨੂੰ, ਸ਼ਬਦ ਨੂੰ, ਉਸ ਪਾਣੀ ਨੂੰ ਕਰ ਦਿਓ ਫਰਿੱਜ, ਫਰਿੱਜ ਵਿੱਚ ਰੱਖ ਦਿਓ, ਫਰਿੱਜ ਉਹਨੂੰ ਬਰਫ਼ ਬਣਾ ਦੇਗੀ, ਟੁਕੜਾ ਬਣਾ ਦੇਗੀ। ਹੁਣ ਟੁਕੜੇ ਨੂੰ ਤੁਸੀਂ ਫੜ ਸਕਦੇ ਹੋ, ਫੜਿਆ ਜਾ ਸਕਦਾ। ਉਹ ਤੀਜਾ ਰੂਪ ਹੈ ਉਸ ਹਵਾ ਦਾ। ਹਵਾ ਨਹੀਂ ਸੀ ਵੇਖੀ ਜਾ ਸਕਦੀ, ਨਾ ਤਸਵੀਰ, ਨਾ ਸੁਣੀ ਜਾ ਸਕਦੀ, ਸਿਰਫ ਲੱਗਦੀ ਸੀ। ਇੱਕ ਗੱਲ ਆਪਾਂ ਕਹਿੰਦੇ ਸੀ, ਹਵਾ ਗਰਮ ਲੱਗ ਰਹੀ ਹੈ ਜਾਂ ਠੰਡੀ ਲੱਗ ਰਹੀ ਹੈ, ਉਹ ਲੱਗਣ ਵਾਲਿਆਂ ਦੀ ਗੱਲ ਹੈ, ਜਿਨ੍ਹਾਂ ਨੂੰ ਕੁਝ ਲੱਗਦਾ ਹੈ, ਮਹਿਸੂਸ ਹੁੰਦਾ ਹੈ। ਤਾਂ ਤੀਜਾ ਰੂਪ ਬਰਫ਼ ਨੂੰ ਤੁਸੀਂ ਫੜ ਸਕਦੇ ਹੋ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸਵਰੂਪ ਹੈ, ਜੋ ਬਾਣੀ ਲਿਖੀ ਗਈ ਹੈ, ਗੁਟਕਾ ਸਾਹਿਬ ਹੈ, ਉਹਨੂੰ ਤੁਸੀਂ ਹੱਥਾਂ ਵਿੱਚ ਫੜ ਸਕਦੇ ਹੋ, ਇੱਕ ਥਾਂ ਤੋਂ ਦੂਜੇ ਥਾਂ ਤੇ ਲੈ ਕੇ ਜਾ ਸਕਦੇ ਹੋ। ਔਰ ਸ਼ਾਇਦ ਇੱਕ ਗੱਲ ਗੁਰੂ ਨਾਨਕ ਸਾਹਿਬ ਨੇ ਤਾਂ ਹੀ ਕਹਿ ਦਿੱਤੀ, ਗੁਰਦਾਤਾ ਗੁਰ ਹਿਵੈ ਘਰ। ਹਿਵੈ ਕਹਿੰਦੇ ਨੇ ਬਰਫ਼ ਨੂੰ, ਗੁਰੂ ਬਰਫ਼ ਵਰਗਾ ਹੈ। ਤਾਂ ਸ਼ਬਦ ਦਾ ਜਿਹੜਾ ਰੂਪ, ਬਾਣੀ ਦਾ ਸਰੂਪ ਪ੍ਰਗਟ ਹੋਇਆ, ਇਹ ਬਰਫ਼ ਵਰਗਾ ਹੈ। ਤਿੰਨੇ ਰੂਪ ਸਿੱਖ ਨੂੰ ਸਮਝ ਵਿੱਚ ਆਉਣੇ ਚਾਹੀਦੇ ਨੇ। ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਕਿਹਾ, ਇੱਕ ਪਾਸੇ ਕਿਹਾ ਵੀ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬੜਾ ਖਜ਼ਾਨਾ ਸਾਡੇ ਕੋਲ, ਕੋਈ ਅੰਤ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨਾ ਖਜ਼ਾਨਾ, ਇਕੱਲਾ ਅਧਿਆਤਮ ਦਾ ਨਹੀਂ, ਜ਼ਿੰਦਗੀ ਕਿਵੇਂ ਜਿਉਣੀ ਹੈ, ਸਮਾਜ ਵਿੱਚ ਕਿਵੇਂ ਰਹਿਣਾ, ਪਰਿਵਾਰ ਦੇ ਸੰਬੰਧ ਕਿਵੇਂ ਦੇ ਹੋਣੇ ਚਾਹੀਦੇ ਨੇ, ਗ੍ਰਿਸਤੀ ਜੀਵਨ ਕਿਵੇਂ ਦਾ ਹੋਣਾ ਚਾਹੀਦਾ ਹੈ, ਸੰਸਾਰਿਕ ਵਿਦਿਆ ਕਿਵੇਂ ਦੀ ਹੋਣੀ ਚਾਹੀਦੀ ਹੈ, ਆਰਥਿਕ ਤੌਰ ਤੇ ਬੰਦਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਸਰੀਰ ਨੂੰ ਖੁਰਾਕ ਕਿਵੇਂ ਦੀ ਚਾਹੀਦੀ ਹੈ, ਬੰਦੇ ਨੇ ਵੇਖਣਾ ਕਿਵੇਂ ਹੈ, ਬੋਲਣਾ ਕਿਵੇਂ ਹੈ, ਸੁਣਨਾ ਕਿਵੇਂ ਹੈ, ਕੰਮ ਕਿਵੇਂ ਕਰਨਾ, ਤੁਰ ਕੇ ਕਿੱਧਰ ਜਾਣਾ, ਕੱਪੜੇ ਕਿਵੇਂ ਦੇ ਪਾਉਣੇ ਨੇ, ਸਾਰੀਆਂ ਚੀਜ਼ਾਂ ਬਿਹਤਰੀਨ ਢੰਗ ਦੇ ਨਾਲ ਕਹੀਆਂ ਗਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਪਰ ਸਾਡੀ ਇੱਕ ਬੜੀ ਤ੍ਰਾਸਦੀ ਹੈ, ਅਸੀਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਹੀ ਸਿਰਫ ਸਿੱਖ ਬਣਨਾ ਹੈ, ਇਹ ਤੇ ਸ਼ੁਰੂਆਤ ਸੀ। ਜਾਂ ਮੈਂ ਇਉਂ ਕਹਾਂ, ਮੱਥਾ ਟੇਕਣ ਦਾ ਸਵਾਦ ਤੇ ਉਦਣ ਆਏਗਾ ਜਿੱਦਣ ਆਪਣੇ ਗੁਰੂ ਨੂੰ ਵੇਖ ਲਿਆ, ਇੱਕ ਉਹ ਨਮਸਕਾਰ ਹੋਵੇਗੀ। ਅਜੇ ਹੋਰ ਹੈ, ਤੁਸੀਂ ਬਹਿੰਦੇ ਹੋ ਨਾ, ਕਈ ਵਾਰੀ ਆਪਾਂ ਕਦੀ ਕਿਸੇ ਬੰਦੇ ਅੱਗੇ ਨਹੀਂ ਸੀ ਚੁੱਕੇ, ਬੜੀ ਵਾਰੀ ਮਿਲਦੇ ਰਹੇ ਉਹਨੂੰ, ਬੜੀ ਵਾਰੀ ਮਿਲੇ, ਪਰ ਤੁਹਾਨੂੰ ਕੋਈ ਪੈ ਗਈ ਜ਼ਰੂਰਤ ਕਿ ਕਿਤੇ ਬਲੱਡ ਦੀ ਲੋੜ ਪੈ ਗਈ, ਮਿਲਦਾ ਨਹੀਂ ਸੀ, ਬਿਮਾਰ ਸੀ। ਤਾਂ ਉਹ ਆਦਮੀ ਆਇਆ ਆਪਣੇ ਆਪ, ਉਹਨੇ ਕਿਹਾ ਜੀ ਮੈਂ ਤੁਹਾਨੂੰ ਬਲੈਟ ਦੇ ਦਿੰਦਾ, ਤੁਸੀਂ ਮੇਰਾ ਲਵੋ। ਆਪ ਕਹਿ ਦਿੱਤਾ, ਜਦੋਂ ਉਹਨੇ ਦਿੱਤਾ ਨਾ ਬਲੈਡ, ਜਿਹੜੇ ਬੰਦੇ ਨੂੰ ਕਈ ਵਾਰੀ ਮਿਲੇ ਸੀ, ਫਤਿਹ ਵੀ ਸਾਂਝੀ ਨਹੀਂ ਸੀ ਕਰਦੇ, ਹੁਣ ਜਦੋਂ ਉਹਨੇ ਪਰਉਪਕਾਰ ਕੀਤਾ ਤੇ ਮਨੁੱਖ ਕਹੇਗਾ ਵੀ ਇਹਦੇ ਪੈਰਾਂ ਨੂੰ ਹੱਥ ਲਾ ਦਈਏ, ਇਹਦੇ ਅੱਗੇ ਨਮਸਕਾਰ ਚੁੱਕੇਗਾ ਬੰਦਾ ਉਹਦੇ ਅੱਗੇ। ਗੁਰੂ ਗ੍ਰੰਥ ਸਾਹਿਬ ਜੀ ਤੋਂ ਜਿੱਦਣ ਕੁਝ ਮਿਲਿਆ ਨਾ, ਬਲੱਡ ਸਾਡਾ ਵੀ ਘੱਟ ਗਿਆ, ਵੈਸੇ ਜ਼ਿੰਦਗੀ ਦਾ ਸਰੀਰ ਦਾ ਨਹੀਂ ਮਨ ਦਾ ਘੱਟ ਗਿਆ। ਤੇ ਜੇ ਗੁਰੂ ਗ੍ਰੰਥ ਸਾਹਿਬ ਨੇ ਪਾ ਦਿੱਤੇ ਪ੍ਰਾਣ ਵਿੱਚ, ਜੀਵਨ ਦਾਨ ਦੇ ਦਿੱਤਾ, ਜਿੰਦਾ ਕਰ ਦਿੱਤਾ ਸਾਨੂੰ, ਉਹਦੇ ਤੋਂ ਬਾਅਦ ਜਦੋਂ ਫਿਰ ਸਿੱਖ ਝੁਕੇਗਾ ਨਾ, ਉਸ ਝੁਕਣ ਦਾ ਸਵਾਦ ਕੋਈ ਵੱਖਰਾ ਹੀ ਹੋਵੇਗਾ। ਉਹਦੇ ਵਿੱਚੋਂ ਨਿਕਲਿਆ ਸੀ ਜਾਪ ਸਾਹਿਬ, ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਅਰੂਪੇ, ਵਾਰ ਵਾਰ ਨਮਸਕਾਰ, ਨਮਸਕਾਰ ਤਾਂ ਕੋ ਲੱਖ ਵਾਰ, ਇਹ ਮਨ ਤੀਜੈ ਦੀਜੈ ਤਾਂ ਕੋ ਵਾਰ। ਇਹ ਕਿਹੜੀ ਨਮਸਕਾਰ ਹੈ? ਇਹ ਨਮਸਕਾਰ ਹੈ ਕਿ ਆਪਣੇ ਗੁਰੂ ਨੂੰ ਕੁਝ ਵੇਖਿਆ ਤੇ ਫਿਰ ਝੁਕੇ, ਝੁਕਣ ਦਾ ਸਵਾਦ ਹੀ ਹੋਰ ਆ ਗਿਆ, ਗੱਲ ਬਦਲ ਗਈ। ਇੱਕ ਗੱਲ ਹੋਰ ਹੁੰਦੀ, ਕੋਈ ਮਜਬੂਰੀ ਸੀ, ਲੋਕ ਵੇਖ ਰਹੇ ਸਨ, ਝੁਕਣਾ ਪੈਣਾ ਸੀ। ਤਾਂ ਅਸੀਂ ਇਹ ਗੁਰਬਾਣੀ ਦੇ ਵਿੱਚ ਇੰਨੇ ਪਦਾਰਥ ਸਨ, ਅਸੀਂ ਜ਼ਿੰਦਗੀ ਦੇ ਰਾਹ ਵਿੱਚੋਂ ਨਹੀਂ ਲੱਭੇ, ਨਹੀਂ ਸੁਣੇ। ਸ਼ਾਇਦ ਹੁਣ ਵਿਦੇਸ਼ੀ ਲੋਕ ਪੜ੍ਹ ਪੜ੍ਹ ਕੇ ਬਾਣੀ ਨੂੰ ਇਉਂ ਪ੍ਰਤੀਤ ਹੁੰਦਾ, ਵੈਸੇ ਇਹ ਸਮਾਂ ਨੇੜੇ ਆਉਂਦਾ ਜਾਂਦਾ ਹੈ ਕਿ ਜਦੋਂ ਬਾਹਰਲੇ ਸੂਬਿਆਂ ਦੇ ਲੋਕ, ਬਾਹਰਲੇ ਦੇਸ਼ਾਂ ਦੇ ਲੋਕ ਸਿੱਖੀ ਨੂੰ ਪੜ੍ਹਨਗੇ, ਸਿੱਖੀ ਨੂੰ ਕਮਾਉਣਗੇ, ਸਿੱਖ ਬਣਨਗੇ, ਤੇ ਫਿਰ ਉਹ ਪੁੱਛਣਗੇ ਸਿੱਖੀ ਪੈਦਾ ਕਿੱਥੋਂ ਹੋਈ ਹੈ, ਫਿਰ ਪਤਾ ਲੱਗੇਗਾ ਪੰਜਾਬ ਵਿੱਚੋਂ। ਤੇ ਜਦੋਂ ਆ ਕੇ ਸਾਨੂੰ ਵੇਖਣਗੇ ਨਾ, ਫਿਰ ਉਹ ਸਾਨੂੰ ਦੱਸਣਗੇ ਭਾਈ ਸਿੱਖੀ ਇਹ ਹੁੰਦੀ ਹੈ, ਤੁਸੀਂ ਇੱਥੇ ਹੀ ਰਹਿੰਦੇ ਹੋ ਜਿੱਥੇ ਸਿੱਖੀ ਪੈਦਾ ਹੋਈ ਸੀ, ਤੁਹਾਨੂੰ ਤੇ ਇਹਦੇ ਬਾਰੇ ਕੋਈ ਬਹੁਤਾ ਲਗਾਵ ਹੀ ਹੈ ਨਹੀਂ, ਇਹ ਤੇ ਸਿੱਖ ਦੇ ਸਿਗਨਲ ਠੀਕ ਨਹੀਂ ਲੱਗਦੇ, ਪਤਾ ਨਹੀਂ ਲੱਗਦਾ ਵੀ ਸਿੱਖ ਹੈ ਕਿ ਨਾ, ਤੁਹਾਡਾ ਪਹਿਰਾਵਾ ਸਿੱਖਾਂ ਵਾਲਾ, ਨਾ ਤੁਹਾਡੀ ਬੋਲੀ ਸਿੱਖਾਂ ਵਾਲੀ, ਨਾ ਤੁਹਾਡੀ ਅੱਖ ਸਿੱਖਾਂ ਵਾਲੀ, ਨਾ ਤੁਹਾਡਾ ਖਾਣਾ ਪੀਣਾ ਸਿੱਖਾਂ ਵਾਲਾ, ਫਿਰ ਤੁਸੀਂ ਸਿੱਖ ਕਿਵੇਂ ਹੋ ਸਕਦੇ ਹੋ? ਰਾਸ਼ਨ ਕਾਰਡ ਦੇ ਸਿੱਖ ਹੋ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ, ਕਿਹਦੇ ਹੋ? ਤਾਂ ਉਹ ਸਾਡੇ ਤੋਂ ਜਵਾਬ ਮੰਗਣਗੇ, ਜ਼ਰੂਰ ਮੰਗਣਗੇ, ਜਿਵੇਂ ਦੀ ਸਾਡੀ ਹਾਲਾਤ ਬਣਦੀ ਜਾ ਰਹੀ ਹੈ ਕਿ ਅਸੀਂ ਆਪਣੇ ਗੁਰੂ ਨੂੰ ਮਖੌਲ ਕਰ ਰਹੇ ਹਾਂ ਦਿਨ ਰਾਤ ਵੀ ਪਾਠ ਵੀ ਤੁਹਾਡੇ ਹੀ ਕਰਾਉਣਾ ਤੇ ਆਖੇ ਤੁਹਾਡੇ ਨਹੀਂ ਲੱਗਣਾ, ਤਾਂ ਇੱਕ ਦਿਨ ਜਵਾਬ ਤੇ ਦੇਣਾ ਪਏਗਾ ਨਾ, ਜਵਾਬ ਦੇਣਾ ਪਏਗਾ ਜ਼ਰੂਰ। ਤਾਂ ਜੇ ਆਪਾਂ ਯਤਨ ਕੀਤਾ ਤਾਂ ਉਹ ਜਵਾਬ ਦੇਣ ਤੋਂ ਬਚ ਸਕਣੇ। ਗੁਰੂ ਗ੍ਰੰਥ ਸਾਹਿਬ ਜੀਵਨ ਜਾਚ ਦੇ ਨਾਲ ਭਰਪੂਰ ਖਜ਼ਾਨਾ ਹੈ। ਵੇਦ ਨਾ ਬਣਾ ਦਈਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿ ਪੜ੍ਹਨਾ ਕਿਸੇ ਪੁਜਾਰੀ ਨੇ, ਇਹ ਤਾਂ ਸਿੱਖ ਦਾ ਇਉਂ ਕਹਿ ਲਓ ਜੀਵਨ। ਇੱਕ ਮਹਾਂਪੁਰਸ਼ ਹੋਏ ਨੇ ਬੜੇ ਪਿਆਰ ਵਾਲੇ, ਕਿਤੇ ਮੈਂ ਕਥਾ ਕਰ ਰਿਹਾ ਸੀ, ਉਹਨਾਂ ਨੇ ਸੁਣੀ ਸੁਖਮਣੀ ਸਾਹਿਬ ਦੀ ਉਹ ਕਥਾ ਸੀ, ਮੈਨੂੰ ਕਿਤੇ ਮਿਲ ਪਏ ਤੇ ਉਹਨਾਂ ਦਾ ਜੀਵਨ ਸੀ ਜਿਵੇਂ ਦਾ, ਰੰਗ ਹੱਸੈ ਰੰਗ ਰੋਮੈ ਚੁੱਪ ਵੀ ਕਰ ਜਾਏ। ਕਿਤਾਬਾਂ ਨਹੀਂ ਸਨ ਪੜ੍ਹੀਆਂ ਉਹਨਾਂ ਸਾਡੇ ਵਾਂਗੂ, ਉਹਨਾਂ ਆਪਣੀ ਜ਼ਿੰਦਗੀ ਨੂੰ ਅੰਦਰੋਂ ਪੜਿਆ ਸੀ। ਮੈਨੂੰ ਕਹਿਣ ਲੱਗੇ ਸੁਖਮਣੀ ਸਾਹਿਬ ਦੇ ਅਰਥ ਮੈਂ ਦੱਸਾਂ ਜਾਂ ਤੂੰ ਸੁਣਾ? ਮੈਂ ਕਿਹਾ ਜੀ ਮੈਂ ਤਾਂ ਜਿੰਨੇ ਪੜ੍ਹੇ ਨੇ ਉਹ ਹੀ ਸੁਣਾ ਸਕਣਾ। ਕਹਿਣ ਲੱਗੇ ਨਹੀਂ, ਇੱਕ ਪੰਕਤੀ ਵਿੱਚ ਸੁਣਾਉਣੇ ਨੇ, ਇੱਕੋ ਪੰਕਤੀ ਵਿੱਚ, ਵੀ ਸੁਖਮਣੀ ਸਾਹਿਬ ਦੀਆਂ 24 ਅਸ਼ਟਪਦੀਆਂ, 24 ਸਲੋਕ, ਇੱਕ ਰਹਾਉ ਦੀ ਪੰਕਤੀ ਹੈ, ਇਸ ਸਾਰੇ ਨੂੰ ਮੈਨੂੰ ਸੁਣਾਓ ਇੱਕ ਪੰਕਤੀ ਵਿੱਚ, 4-5 ਅੱਖਰਾਂ ਵਿੱਚ। ਮੈਂ ਫਿਰ ਆਪਣੀ ਗੱਲ ਕਹੀ ਜੀ, ਜਿਵੇਂ ਅਸੀਂ ਕਹਿੰਦੇ ਹਾਂ ਵੀ ਰਹਾਉ ਦੀ ਤੁਕ ਵਿੱਚ ਨਿਚੋੜ ਹੁੰਦਾ ਜੀ, ਕਹਿੰਦੇ ਇਹ ਨਹੀਂ ਗੱਲ, ਇਹ ਤੁਹਾਡੀਆਂ ਵਿਦਵਾਨਾਂ ਦੀਆਂ ਗੱਲਾਂ ਨੇ, ਉੱਥੇ ਅਗਾਂਹ ਜਾ ਕੇ ਕੋਈ ਨਹੀਂ ਚੱਲਦੀਆਂ। ਮੈਂ ਕਿਹਾ ਜੀ ਫਿਰ ਤੁਸੀਂ ਦੱਸ ਦਿਓ, ਮੈਨੂੰ ਨਹੀਂ ਆਉਂਦੇ। بس گل اتے کھڑی ہے بندہ منتا نہیں بھی مینو نہیں آتے اور اے گرو اس طرح دا وہ ڈیکتا ہے بھی جدن بندہ کہے مینو نہیں آتے تو ادن یہ دس گل اتے کھڑ گئی کہن لگے پھر سن میرے کو ٹائم نہیں میں جانا ہے کی نے ارتھ سکھمنی صاحب دے انہوں نے شبد ورتے آواز بھی کسی ہور دنیا دی سی تے لفظ بڑے چوٹ مارن والے کہن لگے سکھمنی صاحب گرو ارجن دیو جی دیا آندرا ہن اے نے ارتھ دے انہوں دے وچوں نکلی سکھمنی صاحب میں کہا جی اے ارتھ کہن لگے ہوں ٹائم میرے کو ہور تھوڑا ہے جانا جانا تینوں ہور دس دیا جس بندے دیا آندرا تر گئی سکھمنی صاحب انہوں سمجھ آئے گی کی ہے رسنا تک سیمت نہ رہے یہ نہیں کہہ کے وہ چلے گئے جنہ نے اس بانی نو کمایا ہے گلے تو تھلے لے کے گئے نے تاں گربانی جیون جاج سی ستگرو نے کیا کھن رم گر گم جے کسے دا من ایک کھن لئی بانی نال جڑ جائے بانی انہوں گرو تک کھچ کے لے جاندی ہے رنگ رنگی کرتاری رے ایک کرتار دے رنگ وچ رنگی رنگ دیندی ہے اس منک نو جیڑا ایدے نال جڑ جاندا ہے گرو انگد دیو پادشاہ جی کہندے امرت بانی تت وکھانی اے بانی امرت سوروپ ہے تے زندگی دا تت ایدے اندر ہے گیان دھیان وچ آئی اے بانی جدوں اچاری گئی ہے اچارن کرتا جڑے سن گیان تے دھیان دے وچ جڑے ہوئے سن شبد وچ انہاں دا دھیان سی گرمکھ آکھی اے بانی گرو دے مکھ تو نکلی ہے گرو دی اوستھا وچوں آئی ہے گرمکھ جاتی تے اس بانی دی سمجھ جاتی دا ارتھ پہچاننا اس بندے نو آ سکتی ہے جدے تے گرو کرپا کر کے کسے منک نو اپنے والی اوستھا وچ لے جائے اپنے والی تھان تے کھچ کے لے جائے نہیں تے ہور نہیں سمجھ آئے گی گرمکھ آکھی گرمکھ جاتی سرتی کرم تیائی تے جیڑا بندہ اینا تین چیزاں دے نال بانی پڑھ دا ہے سرتی نال سرتی دا ارتھ دھیان نال ویسے دھیان دا ایک رس پورک حصہ ہے سرت یہ شبد وکھرے وکھرے تاں اچارے نے کہ اینا دا سروپ تبدیل ہوندا ہے جویں آپاں کہنے ہاں آدمی چاہ پیندا ہے دودھ پہلا پکڑتا ہے زیادہ گرم ہے ادو دا سواد ہور ہے جدو دا تھوڑا جا تاپمان گھٹتا ہے تسی ویکھو گے دا پینے دا سواد بدل گیا جی انہوں تسی بالکل ٹھنڈا کرنا ہے تو دا سواد ہور ہو جائے گا ہے ایکو ہی چیز بندے دے اندر دھیان جیڑا ہے انتش کرن پر یہ روپ بدل جاندے نے جیوں جیوں کسی اوستھا وچ آؤں سرت دے نال جنہیں بانی پڑھی تے کرم دا ارتھ ہے بخشش دی اڑیک بھی کیتی نال اپنی محنت تے بہتا وشواس نہ کیتا بخشش دی اڑیک بھی کیتی تے آئی دھیان بھی لایا وہ اندر پھر اے بانی وہ جیون دے وچ اے سمجھ بخشش کر دیے کہ حکم ساج حکمیں وچ رکھا ہے حکمیں اندر ویکھا ہے اکال پرخ اس ترتی دے سارے لوکاں نوں حکم وچ ساجدا ہے حکم وچ رکھدا ہے تے حکم دوارا ویکھدا رہندا ہے نانک اگوں ہومے ٹٹے جے کسے منک دی گرو دے اگے ہومے ٹٹ جائے ہومے نوں توڑ کے بانی نوں سمجھے توڑ کے پڑھے تاں کو لکھیا لکھ ہے تاں اے پڑھی ہوئی بانی لکھے وچ پیندی ہے جویں آپاں کہنے ہاں نا کلم چل رہی ہے ایک پاسے تاں چلے تے کاربن خراب ہے دوسرے پیج تے نہیں لکھیا جاتا جی میں کئی باری ادھروں بندہ فیکس کرتا ہے ادھر کاغذ پا دیتا اگے نہیں جا رہا سکھ دے جیون دے وچ بانی لکھی جا رہی ہے کہ نہیں یہ باہرلا دھاگا تے چلی جا رہا رسنا دا اندر لیکھے وچ بھی کچھ پیا ہے کہ نہیں یہ تاں پائے گا جی ہومے ٹوٹ جائے اس بانی دی مہما گرو صاحب نے بانی دے وچ کیتی آؤ ایک پنکتی پڑھ کے ਸਮਾਪਤੀ ਕਰੀਏ ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ 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 ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਜਲਨ ਬੁਝੀ ਸੀਤਲ ਹੋਏ ਮਨੁਆ, ਜਲਨ ਬੁਝੀ ਸਤਿਗੁਰ ਕਾ ਦਰਸ਼ਨ ਪਾਏ ਜੀਓ, ਸਤਿਗੁਰ ਕਾ ਦਰਸ਼ਨ ਪਾਏ ਜੀਓ, ਸਤਿਗੁਰ ਕਾ ਅੰਮ੍ਰਿਤ ਬਾਣੀ ਹਰ ਹਰ ਤੇ।